ਜਾਣਕਾਰੀ ਦਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਤੇ ਧਮਾਕੇ ਦੇ ਦੌਰਾਨ ਫੈਕਟਰੀ ਵਿਚ 20 ਤੋਂ 30 ਕਾਮੇ ਮੌਜੂਦ ਨੇ ਜਿਨ੍ਹਾਂ ਵਿਚ ਕੋਈ ਵੀ ਨਹੀਂ ਮਿਲ ਸਕਿਆ ਹੈ। ਭਾਰਤ ਦੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰਿਆਂ ਵਿਰੁੱਧ ਫਿਰੌਤੀ ਦੀਆਂ ਧਮਕੀਆਂ ਵਧਣ ਤੋਂ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਕੈਨੇਡੀਅਨ ਸ਼ਹਿਰ ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖਤਰੇ ਨੂੰ ਜੜ ਤੋਂ ਪੁੱਟਣ ਦੇ ਲਈ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਤੋਂ ਉਨ੍ਹਾਂ ਦੇ ਹਮਰੁੱਤਾ ਬ੍ਰੈਂਟਨ ਲੌਕ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਨੂੰ ਭੇਜੇ ਪੱਤਰ ਵਿਚ ਇਸ ਹਫ਼ਤੇ ਵਿਰੁੱਧ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ ਦੀ ਵੱਧ ਰਹੀ ਗਿਣਤੀ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਚਿੰਤਾਜਨਕ ਹੈ ਕਿ ਧਮਕੀਆਂ ਮੁੱਖ ਤੌਰ ਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਮਿਲ ਰਹੀਆਂ ਨੇ। 3 ਜਨਵਰੀ ਨੂੰ ਐਡਮਿੰਟਨ ਚ ਪੁਲਿਸ ਨੇ ਦਸਿਆ ਸੀ ਕਿ ਉਹ ਇਸ ਖੇਤਰ ਦੇ ਵਿਚ 18 ਫਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਉਸਨੇ ਜਬਰੀ ਵਸੂਲੀ, ਗੋਲੀਬਾਰੀ ਅਤੇ ਅਗਜ਼ਰੀ ਨਾਲ ਸਬੰਧਤ 6 ਗ੍ਰਿਫ਼ਤਾਰੀਆਂ ਦਾ ਵੀ ਖੁਲਾਸਾ ਕੀਤਾ। ਇਨ੍ਹਾਂ ਵਿਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ ਜੋ ਹਥਿਆਰਾਂ ਨਾਲ ਸਬੰਧਤ 12 ਦੋਸ਼ਾਂ ਦੇ ਲਈ ਹਿਰਾਸਤ ਵਿਚ ਹੈ। ਉਸ ਤੋਂ ਇਲਾਵਾ ਹਸਨ ਡੈਬਿਲ, ਮਾਨਵਹੀਰ, ਰਵਿੰਦਰ ਸੰਧੂ ਕਾਬੂ ਕੀਤਾ ਗਿਆ ਪਰ ਉਸ ਨੂੰ ਹੁਣ ਰਿਹਾ ਕਰ ਦਿੱਤਾ ਗਿਆ। ਉਧਰ ਭਾਰਤ ਨੇ ਬੁੱਧਵਾਰ ਨੂੰ ਤੀਜੇ ਅਤੇ ਆਖਰੀ T20 ਕੌਮਾਂਤਰੀ ਮੈਚ ਵਿਚ ਅਫਗਾਨਿਸਤਾਨ ਨੂੰ ਦੂਜੇ ਸੁਪਰ ਓਵਰ ਵਿਚ ਹਰਾ ਕੇ 3 ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਤੋਂ 212 ਦੌੜਾਂ ਬਣਾਈਆਂ ਸਨ। ਇਕ ਸਮੇਂ ਭਾਰਤ ਨੇ 22 ਦੌੜਾਂ ਤੋਂ 4 ਵਿਕਟਾਂ ਗੁਆ ਦਿੱਤੀਆਂ ਸਨ ਪਰ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਪਾਰੀ ਖੇਡਦਿਆਂ ਨਾਬਾਦ ਸੈਂਕੜਾ ਲਗਾਇਆ। ਉਨ੍ਹਾਂ ਨਾਲ ਰਿੰਕੂ ਨੇ ਭਾਈਵਾਲੀ ਕਰਦਿਆਂ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਲਿਆਂਦਾ ਅਤੇ ਨਾਬਾਦ 69 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਅਫਗਾਨਿਸਤਾਨ ਦੀ ਟੀਮ ਨੇ ਵੀ ਭਾਰਤੀ ਸਕੋਰ ਦੀ ਬਰਾਬਰੀ ਕਰਦਿਆਂ ਮੈਚ ਡਰਾਅ ਦੀ ਸਥਿਤੀ ਤੇ ਲਿਆ ਦਿੱਤਾ। ਇਸ ਮਗਰੋਂ ਸੁਪਰ ਓਵਰ ਹੋਇਆ ਜਿਸ ਵਿਚ ਦੋਵਾਂ ਟੀਮਾਂ ਨੇ 16-16 ਦੌੜਾਂ ਬਣਾ ਕੇ ਮੁੜ ਬਰਾਬਰੀ ਕੀਤੀ। ਇਸ ਮਗਰੋਂ ਹੋਏ ਇਕ ਹੋਰ ਸੁਪਰ ਓਵਰ ਦੇ ਵਿਚ ਭਾਰਤ ਨੇ 12 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ਦੇ ਵਿਚ ਅਫਗਾਨਿਸਤਾਨ ਦੀ 1 ਦੌੜ ਤੇ 2 ਵਿਕਟਾਂ ਡਿੱਗ ਗਈਆਂ ਤੇ ਭਾਰਤ ਨੇ ਮੈਚ ਜਿੱਤ ਲਿਆ। ਭਾਰਤੀ ਤੇ ਦੱਖਣ ਏਸ਼ੀਆਈ ਵਪਾਰਕ ਭਾਈਚਾਰਿਆਂ ਦੇ ਵਿਰੁੱਧ ਫਿਰੌਤੀ ਦੇ ਧਮਕੀਆਂ ਵਧਣ ਤੇ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਕੈਨੇਡੀਅਨ ਸ਼ਹਿਰ ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖਤਰੇ ਨੂੰ ਜੜੋਂ ਪੁੱਟਣ ਦੇ ਲਈ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਤੋਂ ਉਨ੍ਹਾਂ ਦੇ ਹਮਰੁੱਤਬਾ ਬ੍ਰੈਂਡਾ ਲੌਕ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੈਬਲੈਂਕ ਨੂੰ ਭੇਜੇ ਪੱਤਰ ਵਿਚ ਇਸ ਹਫ਼ਤੇ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ ਦੀ ਵੱਧ ਰਹੀ ਗਿਣਤੀ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਪੱਤਰ ਵਿਚ ਕਿਹਾ ਗਿਆ ਕਿ ਇਹ ਚਿੰਤਾਜਨਕ ਹੈ ਤੇ ਧਮਕੀਆਂ ਮੁੱਖ ਤੌਰ ਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਮਿਲ ਰਹੀਆਂ ਨੇ। 3 ਜਨਵਰੀ ਨੂੰ ਐਡਮਿੰਟਨ ਦੇ ਵਿਚ ਪੁਲਿਸ ਨੇ ਦਸਿਆ ਹੈ ਕਿ ਉਹ ਇਸ ਖੇਤਰ ਵਿਚ 18 ਫਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਉਸਨੇ ਜ਼ਬਰੀ ਵਸੂਲੀ, ਗੋਲੀਬਾਰੀ ਤੇ ਅਗਜ਼ਨੀ ਨਾਲ ਸਬੰਧਤ 6 ਗ੍ਰਿਫ਼ਤਾਰੀਆਂ ਦਾ ਵੀ ਖੁਲਾਸਾ ਕੀਤਾ ਹੈ। ਇਨ੍ਹਾਂ ਦੇ ਵਿਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ ਜੋ ਹਥਿਆਰਾਂ ਦੇ ਨਾਲ ਸਬੰਧਤ 12 ਦੋਸ਼ਾਂ ਦੇ ਲਈ ਹਿਰਾਸਤ ਵਿਚ ਹੈ। ਇਸ ਤੋਂ ਇਲਾਵਾ ਹਸਨ ਡੈਂਬਿਲ, ਮਾਨਵਹੀਰ, ਰਵਿੰਦਰ ਸੰਧੂ ਕਾਬੂ ਕੀਤਾ ਗਿਆ ਤੇ ਪਰ ਹੁਣ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਉਧਰ ਪੰਜਾਬ ਵਿਚ ਸੁਪਰੀਮ ਕੋਰਟ ਨੇ NDPS ਐਕਟ ਕੇਸ ਵਿਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ 2015 ਦੇ ਹੁਕਮਾਂ ਦੇ ਖਿਲਾਫ਼ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤੈ। ਜਸਟਿਸ ਬੇਲਾ ਐਮ ਤ੍ਰਿਵੇਦੀ ਤੇ ਜਸਟਿਸ KV ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 4 ਜਨਵਰੀ ਦੇ ਹੁਕਮਾਂ ਵਿਚ ਦਾਖਲ ਨਹੀਂ ਦੇਵੇਗਾ। ਬੈਂਚ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੂੰ ਕਿਹਾ ਕਿ ਭਾਵੇਂ ਖਹਿਰਾ ਖਿਲਾਫ਼ ਦੋਸ਼ ਗੰਭੀਰ ਨੇ ਪਰ ਕੇਸ ਦੇ ਤੱਥਾਂ ਤੇ ਹਾਲਾਤ ਦੇ ਵਿਚ ਉਹ ਹਾਈਕੋਰਟ ਦੇ ਹੁਕਮਾਂ ਵਿਚ ਦਖਲ ਅੰਦਾਜ਼ੀ ਨਹੀਂ ਕਰੇਗਾ। ਪੁਲਾਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਖਹਿਰਾ ਨੂੰ ਹਾਈਕੋਰਟ ਦੀ ਜ਼ਮਾਨਤ ਦੇ ਦਿੱਤੀ ਹੈ। ਸ਼ੇਰਵੇ ਗਾਰਡਨਸ ਦੇ ਵਿਚ ਬੁੱਧਵਾਰ ਰਾਤ ਨੂੰ ਇਕ ਸਟੋਰ ਉਤੇ ਡਾਕਾ ਮਾਰਨ ਵਾਲੇ 3 ਮਸ਼ਕੂਕਾਂ ਦੀ ਟੋਰਾਂਟੋ ਪੁਲਿਸ ਦੇ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਸ਼ਾਮ 5:21 ਦੇ ਨੇੜੇ ਤੇੜੇ ਪੁਲਿਸ ਅਧਿਕਾਰੀਆਂ ਨੂੰ ਰਿਪੋਰਟਾਂ ਮਿਲੀਆਂ ਸਨ ਕਿ ਈਟੋਬਿਕੋ ਮਾਲ ਦੇ ਵਿਚ 3 ਵਿਅਕਤੀ ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰ ਰਹੇ ਨੇ ਤੇ ਪੁਲਿਸ ਨੇ ਇਹ ਨਹੀਂ ਦਸਿਆ ਕਿ ਕਿਸ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾਕ੍ਰਮ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਵੀ ਕੋਈ ਖ਼ਬਰ ਨਹੀਂ ਹੈ। ਮਸ਼ਕੂਕਾਂ ਸਬੰਧੀ ਜਾਰੀ ਕੀਤੇ ਗਏ ਵੇਰਵੇ ਦੇ ਅਨੁਸਾਰ ਇਕ ਵਿਅਕਤੀ ਬਲੈਕ ਲੜਕਾ ਸੀ ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਸੀ, ਕੱਦ 6 ਫੁੱਟ ਤੇ ਕੱਦ ਕਾਠੀ ਦਰਮਿਆਨੀ ਸੀ। ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਕਾਲੇ ਰੰਗ ਦਾ ਮਾਸਕ ਵੀ ਲਗਾਇਆ ਹੋਇਆ ਸੀ। ਦੂਜਾ ਮਸ਼ਕੂਕ ਵੀ ਕਾਲਾ ਲੜਕਾ ਸੀ ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਤੇ ਕੱਦ 6 ਫੁੱਟ ਸੀ। ਉਸਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। ਤੀਜੇ ਮਸ਼ਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਤਿੰਨੇ ਲਾਲ ਰੰਗ ਦੀ ਸਡਾਨ ਵਿਚ ਮੌਕੇ ਤੋਂ ਫਰਾਰ ਸਨ। ਅਕਤੂਬਰ ਤੋਂ ਲੈ ਕੇ ਹੁਣ ਤੱਕ ਦੇ ਗਰੁੱਪ ਏ ਸਟਰੈਪ ਹੋਣ ਵਾਲੇ ਓਨਟੈਰੀਓ ਦੇ ਵਿਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪ੍ਰੋਵਿੰਸ਼ੀਅਲ ਡਾਟਾ ਦੇ ਅਨੁਸਾਰ 1 ਅਕਤੂਬਰ ਤੋਂ 31 ਦਸੰਬਰ ਦਰਮਿਆਨ ਇਸ ਬੈਕਟੀਰੀਅਲ ਬਿਮਾਰੀ ਦੀ ਚਪੇਟ ਦੇ ਵਿਚ ਆਉਣ ਵਾਲੇ 48 ਲੋਕ ਮਾਰੇ ਜਾ ਚੁੱਕੇ ਨੇ। ਇਨ੍ਹਾਂ ਵਿਚੋਂ 3 ਤਾਂ 1 ਸਾਲ ਤੋਂ 4 ਸਾਲ ਦਰਮਿਆਨ ਉਮਰ ਦੇ ਸਨ ਤੇ 2 5 ਤੋਂ 9 ਸਾਲ ਦੇ ਸਨ। 1 ਸਾਲ ਤੋਂ ਘੱਟ ਉਮਰ ਦਾ ਇਕ ਬੱਚਾ ਵੀ ਇਕ ਬਿਮਾਰੀ ਦੇ ਨਾਲ ਮਾਰਿਆ ਗਿਆ। ਪਬਲਿਕ ਹੈਲਥ ਓਨਟੈਰੀਓ ਦੇ ਵਿਚ 11 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਆਖਿਆ ਗਿਆ ਕਿ 2022 ਤੇ 23 ਦੇ ਸਮੁੱਚੇ ਸੀਜ਼ਨ ਦੌਰਾਨ ਬੱਚਿਆਂ ਦੀਆਂ ਹੋਈਆਂ ਕੁੱਲ ਮੌਤਾਂ ਦੇ ਵਿਚੋਂ ਹੱਡੀਆਂ ਇਸ ਸੰਕਰਮਣ ਦੇ ਕਾਰਨ ਹੋਈਆਂ। ਇਹ ਵੀ ਆਖਿਆ ਗਿਆ ਕਿ ਗਰੁੱਪ ਏ ਸਟੈਰੋਪ੍ਰੋਕੋਕਲ ਡਿਸੀਜ਼ ਦੇ ਮਾਮਲੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਨਵੰਬਰ ਦੇ ਮੁਕਾਬਲੇ ਦਸੰਬਰ ਵਿਚ ਦੁੱਗਣੇ ਪਾਏ ਗਏ ਨੇ। ਗਰੁੱਪ ਏ ਸਟੋਰੈਪ ਅਜਿਹੀ ਇਨਫੈਕਸ਼ਨ ਹੈ ਜਿਹੜੀ ਬੈਕਟੀਰੀਆ ਦੇ ਕਾਰਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਦੇ ਨਾਲ ਨੱਕ ਗਲੇ ਸਾਹ ਸੰਬੰਧੀ ਜ਼ਖਮਾਂ ਦੇ ਸੰਪਰਕ ਵਿਚ ਆਉਣ ਦੇ ਕਾਰਨ ਫੈਲਦੀ ਹੈ। ਇਸ ਕਾਰਨ ਗਲਾ ਪੱਕ ਜਾਂਦਾ ਹੈ, ਸਕਿਨ ਦੀ ਇਨਫੈਕਸ਼ਨ ਹੋ ਜਾਂਦੀ ਹੈ ਜਿਵੇਂ ਕਿ ਇੰਪੇਟੀਗੋ ਅਤੇ ਸਕਾਰਲੈਟ ਫੀਵਰ ਆਦਿ ਵੀ ਹੋ ਸਕਦਾ ਹੈ। ਇਸਦਾ ਇਲਾਜ ਅਕਸਰ ਐਂਟੀਬਾਇਓਟਿਕ ਦੇ ਰਾਹੀਂ ਕੀਤਾ ਜਾਂਦਾ ਹੈ। ਅਮਰੀਕੀ ਫੌਜ ਨੇ ਯਮਨ ਦੇ ਵਿਚ ਹੁਤੀ ਬਾਗੀਆਂ ਦੇ ਕਬਜ਼ੇ ਹੇਠਲੇ ਇਲਾਕਿਆਂ ਚ ਦਾਗੀਆਂ ਮਿਜ਼ਾਈਲਾਂ। ਯੁਕਰੇਨ ਨੂੰ ਸਹਾਇਤਾ ਦੇਣਾ ਜਾਰੀ ਰੱਖੇਗਾ ਅਮਰੀਕਾ। ਕੈਨੇਡਾ ਚ ਕਨਿਸ਼ਕ ਜਹਾਜ਼ ਹਾਦਸੇ ਦੀ ਨਿਰਪੱਖ ਜਾਂਚ ਲਈ ਦਸਤਖਤੀ ਮੁਹਿੰਮ ਜਾਰੀ। ਭਾਰਤ ਕਾਮਯਾਬੀ ਦੀ ਮਿਸਾਲੀ ਕਹਾਣੀ, ਕਿਹਾ ਬਲਿੰਕਨ ਨੇ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸਆਰ ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
Ta-da! The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਪ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
ਗੁਡ ਮਾਰਨਿੰਗ ਐਵਰੀਵਨ, ਯੂ ਆਰ ਲਿਸਨਿੰਗ
ਦਿਸ ਇਜ਼ ਰੇਡੀਓ 770 AM, ਦ ਵਾਇਸ ਆਫ ਕਮਿਊਨਿਟੀ। ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟ ਚੈਟ। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is with you for the swagat. I'm Ramanjit Sidhu, program the ACC with SE. ਗੱਲਬਾਤ ਕਰਨੀ ਹੈ ਕਿ ਡਿਵੀਜ਼ਨ ਪੋਲਿਟਿਕਸ ਕੀ ਹੁੰਦੀ ਆ, ਲੋਕਾਂ ਨੂੰ ਅੱਡ ਅੱਡ ਕਰਕੇ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਵੰਡ ਕੇ, ਡਿਵਾਈਡ ਐਂਡ ਰੂਲ ਹੈ, ਇਹ ਬੜਾ ਪੁਰਾਣਾ ਫਾਰਮੂਲਾ ਹੈ ਤੇ ਇਹ ਕਿਵੇਂ ਵਰਕ ਕਰਦਾ? ਤੁਸੀਂ ਓਦਾਂ ਵੀ ਅੰਦਾਜ਼ਾ ਲਾਓ ਵੀ ਜੇ ਸਾਰੀ ਮਨੁੱਖ ਜਾਤੀ ਇੱਕ ਹੋ ਜੇ ਤੇ ਇੱਕ ਬੰਦੇ ਨੂੰ ਲੀਡਰ ਬਣਾਉਣਾ ਹੋਵੇ ਤਾਂ ਕਿੰਨਾ ਕੰਪੀਟੀਸ਼ਨ? ਮੇਰਾ ਨੰਬਰ ਤਾਂ ਆਉਣਾ ਹੀ ਨਹੀਂ, ਮੈਂ ਤਾਂ ਹੈ ਹੀ ਨਹੀਂ, ਹੁਣ ਮੈਂ ਕੀ ਕਰਾਂ? ਮੈਂ ਆਪਣੇ ਵਰਗੇ ਕੋਈ ਲੋਕ ਲੱਭਾਂ 4-5, ਉਹਨਾਂ ਨੂੰ ਕਹਾਂ ਵੀ ਯਾਰ ਆਪਾਂ ਅਲੱਗ ਹੋ ਕੇ ਅਲੱਗ ਕੰਟਰੀ ਬਣਾਉਂਦੇ ਹਾਂ ਤਾਂ ਕਿ ਮੈਨੂੰ ਰਾਜ ਕਰਨ ਦਾ ਮੌਕਾ ਮਿਲ ਜੇ, ਆਪਾਂ ਨੂੰ ਬਾਕੀਆਂ ਨੇ ਲੁੱਟ ਕੇ ਖਾ ਜਾਣਾ। ਏਦਾਂ ਕਹਿੰਦੇ ਕਹਿੰਦੇ ਕਰਦੇ ਕਰਦੇ ਦੁਨੀਆਂ ਦੇ ਵਿੱਚ ਡਿਵੀਜ਼ਨ ਦਰ ਡਿਵੀਜ਼ਨ ਹੁੰਦੀਆਂ ਗਈਆਂ ਕਿ ਮੇਰੇ ਰੂਲ ਕਰਨ ਦਾ ਜਿਹੜਾ ਆਧਾਰ ਹੈ ਉਹ ਬੜੇ ਥੋੜੇ ਲੈਵਲ ਚ ਹੋ ਸਕਦਾ। ਚਲੋ ਫਿਰ 100 ਕੁ ਬੰਦੇ ਤੇ ਰਾਜ ਕਰ ਲੈਂਦੇ ਆ, ਹੋਊਗਾ ਤਾਂ ਆਪਣਾ ਰਾਜ ਹੀ ਨਾ। ਸੋ ਇੱਥੇ ਇਹ ਗੱਲਬਾਤ ਹੈ ਜੇ ਤਾਂ ਮੋਟੇ ਦੇ ਤੌਰ ਤੇ ਗੱਲ ਕਰਨੀ। ਹੁਣ ਕੈਨੇਡਾ ਵਿੱਚ ਸਾਡੇ ਇੰਡੀਆ ਚ ਅੱਜ ਕੱਲ ਰੌਲਾ ਪਿਆ ਜੀ ਵਨ ਨੇਸ਼ਨ ਵਨ ਲੈਂਗੁਏਜ, ਇੱਥੇ ਤਾਂ ਲੈਂਗੁਏਜ ਵੀ ਆਲਮੋਸਟ ਵਨ ਹੀ ਹੈ, ਦੂਜੀ ਤਾਂ ਚਲੋ ਕੁਬੈਕ ਦੇ ਵਿੱਚ ਹੈ, ਅੰਗਰੇਜ਼ੀ ਬੋਲਦੇ ਆ ਬਹੁਤੇ ਲੋਕ, ਕ੍ਰਿਸਚਨ ਹੈ, ਕੋਈ ਹੋਰ ਬਾਲਣਾ ਹੈ ਉਹਨੂੰ ਆਪਣੀ ਮਰਜ਼ੀ ਦਾ ਦੇਖ ਕੇ ਆਪਾਂ ਦੇਖ ਕੇ ਪਰਖ ਕੇ ਅੰਦਰ ਵਾਰੀ ਦਾ ਮੁਲਕ ਦੇ ਵਿੱਚ। ਇੱਥੇ ਵੀ ਇਹਦੇ ਵਿੱਚ ਡਿਵੀਜ਼ਨ ਦੀ ਗੱਲਬਾਤ ਹੁੰਦੀ ਰਹੀ ਹੈ ਤੇ ਹੁੰਦੀ ਆਈ ਵੀ ਹੈ ਤੇ ਹੁਣ ਫੇਰ ਹੋ ਰਹੀ ਹੈ। ਅਲਬਰਟਾ ਪ੍ਰੋਵਿੰਸ ਤੋਂ ਐਗਜ਼ਾਮਪਲ ਚੱਕਾਂਗੇ ਕਿ ਉਹਨਾਂ ਨੇ ਸੋਵਰਨਿਟੀ ਐਕਟ ਲਿਆਂਦਾ ਕਿ ਪੂਰੇ ਯੂਨਾਈਟਿਡ ਕੈਨੇਡਾ ਵਿੱਚ ਰਹਿੰਦਿਆਂ ਹੋਇਆਂ ਵੀ ਐਲਬਰਟਾ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਤੇ ਵਿੱਚ ਨੂੰ ਅਲਾਈਡਾ ਕਰਨ ਦੀ ਵੀ ਗੱਲ ਹੈ। ਸੋ ਇਹ ਤੋਂ ਆਧਾਰ ਬਣਾ ਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਕੈਨੇਡਾ ਵਰਗੇ ਮੁਲਕਾਂ ਦੇ ਅੰਦਰ ਵੀ ਸਿਆਸੀ ਲੋਕ ਜਦੋਂ ਬੋਲਦੇ ਆ ਉਹਨਾਂ ਦੀ ਗੱਲ ਸਮਝ ਆਉਣ ਚ ਕਿੰਨਾ ਟਾਈਮ ਲੱਗ ਜਾਂਦਾ ਤੇ ਬਹੁਤੀ ਵਾਰ ਅਸੀਂ ਭੁੱਖ ਭੁੱਸੇ ਚ ਪਏ ਰਹਿੰਦੇ ਹਾਂ ਕਿ ਬਈ ਇਹ ਆਇਆ ਅਸਲ ਚ ਲੋਕਾਂ ਦੇ ਦੁੱਖਾਂ ਦਾ ਤਾਰੂ, ਇਹ ਹੁਣ ਇਹਨਾਂ ਦੇ ਮਸਲੇ ਹੱਲ ਕਰੂਗਾ, ਪਰ ਸੁਣਦੀ ਗੱਲ ਇਹ ਹੈ ਕਿ ਉਹ ਮਸਲਿਆਂ ਚ ਫਸਾ ਜਾਂਦਾ ਸਾਨੂੰ। ਤੇ ਇਸ ਮੁਤਲਕ ਗੱਲਬਾਤ ਕਰਨੀ ਸਾਡੇ ਨਾਲ ਜਸਵਿੰਦਰ ਸਾਲ ਸਾਹਿਬ ਕਹਿੰਦੇ ਤੋਂ ਸ਼ਾਮਲ ਹੋਏ ਸਾਲ ਸਾਹਿਬ, ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ, 770 AM ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮਚ
ਜੀ, ਪਲੇਜ਼ਰ। ਤੇ ਸਾਲ ਸਾਹਿਬ ਪਹਿਲਾਂ ਤਾਂ ਕੀ ਹੈ ਜੀ ਇਹ ਅਲਬਰਟਾ ਸੋਵਰਨਿਟੀ ਵਿਦ ਇਨ ਅ ਯੂਨਾਈਟਿਡ ਕੈਨੇਡਾ ਐਕਟ, ਸੋਵਰਨਿਟੀ ਵਿਦ ਇਨ ਅ ਯੂਨਾਈਟਿਡ ਕੈਨੇਡਾ ਐਕਟ? ਸੋ ਬੜੇ ਢੰਗ ਨਾਲ ਇਹ ਪਹਿਲੇ 6 ਅੱਖਰ ਇਹ ਬਣਾਏ ਨੇ ਇਹਨਾਂ ਨੇ, ਪਹਿਲਾਂ ਤਾਂ ਇੱਥੇ ਗੱਲ ਸ਼ੁਰੂ ਕਰ ਲੈਣਾ, 7 ਅੱਖਰਾਂ ਦੇ ਵਿੱਚ ਕਹਾਣੀ ਕੀ ਪਈ ਹੈ? ਹਾਂਜੀ
ਹਾਂਜੀ, ਇਹ ਸੋਵਰਨਿਟੀ ਐਕਟ ਲਾਗੂ ਬੋਲਿਆ, ਇਹ ਆਪਾਂ ਗੱਲ ਸ਼ੁਰੂ ਕਰਦੇ ਵੀ ਆਇਆ ਕਿੱਥੋਂ ਤੇ ਇਹ ਕਿਹਦੇ ਦਿਮਾਗ ਦੀ ਇਹ ਕਾਢ ਹੈ ਜੀ। ਇਹ 3 ਰਾਈਟ ਵਿੰਗਰ ਨੇ ਸਪਤੰਬਰ 2022 ਵਿੱਚ 50 ਪੇਜ ਦਾ ਇੱਕ ਪੈਫਲੇ ਕੱਢਿਆ ਸੀਗਾ ਫ੍ਰੀ ਅਲਬਰਟਾ ਸਟਰੈਟਜੀ ਦੇ ਨਾਂ ਦੇ ਥੱਲੇ। ਇਹਦੇ ਟਾਈਟਲ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਲੋਕ ਕੀ ਕਹਿਣਾ ਚਾਹੁੰਦੇ ਨੇ। ਤੇ ਇਹ ਕਹਿ ਰਹੇ ਨੇ ਜੀ ਅਲਬਰਟਾ ਗੁਲਾਮ ਹੈ। ਅੱਛਾ ਜੀ, ਗੁਲਾਮ ਹੈ ਤਾਂ ਫਿਰ ਅਗਲਾ ਸਵਾਲ ਹੋਊਗਾ ਵੀ ਇਹਨੂੰ ਗੁਲਾਮ ਕਿਹਨੇ ਬਣਾਇਆ? ਇਹ ਕਹਿ ਰਹੇ ਨੇ ਜੀ ਕੈਨੇਡਾ ਨੇ, ਆਫਕੋਰਸ, ਹੋਰ ਕਿਹਨੇ? ਹੁਣ ਇਹ ਜਿਹੜੇ 3 ਮਹਾਂਪੁਰਸ਼ ਕਿਹੜੇ ਨੇ ਜਿਹੜੇ ਅਲਬਰਟਾ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੀ ਵਕਾਲਤ ਕਰ ਰਹੇ ਨੇ? ਇਹਨਾਂ ਵਿਚੋਂ ਇੱਕ ਹੈ ਜੀ ਬੈਰੀ ਕੂਪਰ, ਇਹ ਯੂਨੀਵਰਸਿਟੀ ਆਫ ਕੈਲਗਰੀ ਵਿਚ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਹੈ। ਤੇ ਦੂਸਰਾ ਹੈ ਜੀ, ਉਹਦਾ ਨਾਂ ਹੈਗਾ ਜੀ ਡੈਰਿਕ ਫਰੋਮ, ਤੇ ਤੀਸਰਾ ਰੌਬ ਐਂਡਰਸਨ। ਹੁਣ ਇਹ 3 ਮਸਕਟੀਅਰ ਦੀ ਤਿਕੜੀ ਕਹਿ ਰਹੀ ਹੈ ਕਿ ਇਹਦੀ ਲੀਗਲ ਆਰਗੂਮੈਂਟ ਕਹਿ ਰਹੇ ਨੇ ਜੀ ਬਹੁਤ ਹੀ ਸਿੰਪਲ ਹੈ ਜੀ। ਤੇ 1905 ਵਿਚ ਜਦੋਂ ਕੈਨੇਡਾ ਨੇ ਨਾਰਥ ਵੈਸਟ ਟੈਰੀਟਰੀ ਵਿਚੋਂ ਅਲਬਰਟਾ ਤੇ ਸਸਕੈਚੁਆਨ ਨੂੰ ਪ੍ਰੀਮੀਅਰ ਪ੍ਰੋਵਿੰਸ ਬਣਾਏ ਸੀਗੇ ਦੋ, ਇਹ ਜਿਹੜਾ ਉਦੋਂ ਅਲਬਰਟਾ ਨਾਲ ਕੰਸਟੀਟਿਊਸ਼ਨਲ ਅਗਰੀਮੈਂਟ ਕਰਿਆ ਸੀਗਾ ਕੈਨੇਡਾ ਨੇ, ਕੈਨੇਡਾ ਨੇ ਉਹਦੀ ਬ੍ਰੀਚ ਕਰੀ ਹੈ ਕੈਨੇਡਾ ਨੇ, ਇਸ ਇਹਨਾਂ ਦੀ ਆਰਗੂਮੈਂਟ ਹੈ। ਇਹ ਅਲਬਰਟਾ ਨੂੰ ਨਾ ਸਿਰਫ ਲੀਗਲ ਰਾਈਟ ਦੇ ਰਿਹਾ ਇਹ ਸੋਵਰਨਿਟੀ ਐਕਟ, ਬਲਕਿ ਓਬਲੀਗੇਸ਼ਨ ਵੀ ਬਣਦਾ। ਇਸ ਕਰਕੇ ਅਲਬਰਟਾ ਅੰਡਰ ਕਰੰਟ ਕੰਸਟੀਟਿਊਸ਼ਨਲ ਅਗਰੀਮੈਂਟ ਜਿਹੜਾ ਹੈਗਾ ਕੈਨੇਡਾ ਦੇ ਪ੍ਰੋਵਿੰਸ ਦੇ ਵਿਚਾਰੇ ਉਹਨੂੰ ਮੰਨਣ ਤੋਂ ਇਨਕਾਰ ਕਰਦਾ, ਅਸੀਂ ਨੀ ਮੰਨਦੇ। ਕਹਿੰਦੇ ਜੀ ਇਹ ਕਹਿ ਰਹੇ ਨੇ, ਦੇਖੋ ਜੀ ਇਹ ਤਾਂ ਹੋ ਜੀ ਇਹ ਲੀਗਲ ਆਰਗੂਮੈਂਟ, ਦੇਖੋ ਕਿੰਨੀ ਸਿੰਪਲ ਹੈ। ਹੁਣ ਸੁਣ ਲਓ ਜੀ ਕਹਿੰਦੇ ਪੋਲੀਟੀਕਲ ਆਰਗੂਮੈਂਟ, ਇਹ ਤਾਂ ਹੋਰ ਵੀ ਸਿੰਪਲ ਹੈ ਜੀ ਕਹਿੰਦਾ। ਇਹਨਾਂ ਦੀ ਕੋਟੇਸ਼ਨ ਸੁਣੋ ਫਿਰ, ਦੈਨ ਯੂ ਕੈਨ ਡਰਾ ਯੋਰ ਓਨ conclusion. Forging a new legal agreement with Canada that is considered legitimate by Albertan is the last step before independence. Punjabi, ਤੁਹਾਡੇ ਡੰਡੇ ਝੰਡਾ ਸੁਤੰਤਰ ਅਲਬਰਟਨ ਦਾ ਅਲਬਰਟਸ ਕੀਤੀ ਗਈ ਕੀ ਕਹਿੰਦੇ ਅਲਬਰਟਨ ਸਥਾਨ ਜਿੰਦਾਬਾਦ ਅੱਗੇ ਸਮੇਂ ਤਿੱਕੜੀ ਕੀ ਕਹਿ ਰਹੀ ਹੈ ਉਹਨਾਂ ਨੂੰ ਦੂਜੇ ਸੈਂਟਰਲ ਕੈਨੇਡਾ ਵਾਲਿਆਂ ਨੂੰ ਕਹਿ ਰਹੇ ਕਿ ਉਹ ਸੈਂਟਰਲ ਕੈਨੇਡਾ ਵਾਲਿਆਂ ਨੂੰ ਤੁਸੀਂ ਵੀ ਸਾਡੇ ਨਾਲ ਰਹੋ ਕਿਉਂਕਿ ਇਕੱਲੇ ਤਾਂ ਅਸੀਂ ਕੁਛ ਕਰ ਨਹੀਂ ਸਕਦੇ ਇਹ ਉਹੀ ਕੈਨੇਡਾ ਹੈ ਜਿਹਨੇ ਸਾਡੇ ਉੱਤੇ ਵਿਤਕਰੇ ਵਾਲਾ ਕਾਰਬਨ ਟੈਕਸ ਠੋਕਿਆ ਟਰੂਡੋ ਨੇ ਵੈਸਟ ਕੋਸਟ ਵਿੱਚ ਜਿਹੜੇ ਸਾਡੇ ਲਾਰਜ ਆਇਲ ਟੈਂਕਰ ਤੇ ਬੈਨ ਲਾਇਆ ਸਾਨੂੰ ਨਵੀਆਂ ਪਾਈਪਲਾਈਨਾਂ ਬਿਲਡ ਕਰਨ ਤੋਂ ਰੋਕਿਆ ਜਾ ਰਿਹਾ ਜਿਹਦੇ ਕਰਕੇ ਅਸੀਂ ਆਪਣੀ ਹਾਈਡਰੋਕਾਰਬਨ ਐਕਸਪੋਰਟ ਨਹੀਂ ਕਰ ਸਕਦੇ ਦੇਖੋ ਕਿੰਨਾ ਧੱਕਾ ਸਾਡੇ ਨਾਲ ਕਰ ਰਿਹਾ ਕੈਨੇਡਾ ਵਾਲੇ ਕੈਨੇਡਾ ਨੇ ਇੱਕ ਐਸਾ ਇਲੈਕਟ੍ਰੋਲ ਸਿਸਟਮ ਡਿਵੈਲਪ ਕਰਿਆ ਜਿਹੜਾ ਅਲਬਰਟਾ ਨਾਲ ਵਿਤਕਰਾ ਕਰ ਰਿਹਾ ਇੱਕ ਫੈਡਰਲੀ ਅਪੁਆਇੰਟਡ ਕੋਰਟਸ ਅਲਬਰਟਾ ਦੀ ਅਥਾਰਟੀ ਦੇ ਰਾਜ ਵਿਚ ਵੀ ਵੱਡੇ ਵੱਡੇ ਪੱਥਰ ਰੱਖ ਰਹੇ ਨੇ ਕਹਿੰਦੇ ਇਹ ਯਾਦ ਕਰੋ ਜੀ ਅਲਬਰਟਾ ਗਵਰਨਮੈਂਟ ਦੀ ਇਕੁਲਾਈਜੇਸ਼ਨ ਆਪਣੇ ਫੈਡਰਲ ਗਵਰਨਮੈਂਟ ਦੀ ਇਕੁਲਾਈਜੇਸ਼ਨ ਪੇਮੈਂਟ ਸਕੀਮ ਪਿਛਲੇ ਸਾਲ ਵਿਚ ਸਾਡੇ ਕਹਿਣ ਤੇ ਕੈਨੀ ਨੇ ਦੋ ਸਾਲ ਪਹਿਲਾਂ ਦੀ ਗੱਲ ਹੈ ਕੈਨੀ ਗਵਰਨਮੈਂਟ ਨੇ ਜਿਹੜਾ ਰੈਫਰੈਂਡਮ ਇਸ ਬਿਮਾਰੀ ਨੂੰ ਕਾਨਸਟੀਟਿਊਸ਼ਨ ਵਿਚੋਂ ਬਾਹਰ ਕੱਢਣ ਨੂੰ ਕਰਵਾਇਆ ਸੀਗਾ ਉਹਦੇ ਵਿਚ ਦੇਖੋ ਜੀ 62% ਅਲਬਰਟਨ ਨੇ ਹਮਾਇਤ ਕਰੀ ਸੀਗੀ ਤੇ ਕਿਉਂਕਿ ਅਲਬਰਟਨ ਫੈਡਰਲ ਗਵਰਨਮੈਂਟ ਦੀ ਇਸ ਬਦਮਾਸ਼ੀ ਨੂੰ ਚੰਗੀ ਤਰ੍ਹਾਂ ਸਮਝ ਰਹੇ ਨੇ ਜਦੋਂ ਅਸੀਂ ਉਹਨਾਂ ਨੂੰ ਸਮਝਾਇਆ ਇਹ ਕਹਿ ਰਹੇ ਨੇ ਜੀ ਅਲਬਰਟਨ ਨੂੰ ਕਿ ਪਿਛਲੇ 7 ਸਾਲ ਵਿਚ ਅਲਬਰਟਨ ਟੈਕਸ ਪੇਅਰ ਨੇ $600 billion ਆਟਵਾ ਦੀ ਝੋਲੀ ਚ ਪਾਇਆ ਝੋਲੀ ਚ ਨਹੀਂ ਪਾਇਆ ਸਾਨੂੰ ਲੁੱਟਿਆ ਹੁਣ ਤੁਸੀਂ ਦੱਸੋ ਸਾਨੂੰ ਕੀ ਮਿਲਿਆ ਬਾਬਾ ਜੀ ਦਾ ਠੋਲੂ ਉਹ ਸੁਣ ਲਓ ਇਸ ਵੇਲੇ ਅਲਬਰਟਾ $20 billion ਹਰ ਸਾਲ ਇਸ ਇਕੁਲਾਈਜੇਸ਼ਨ ਸਕੀਮ ਵਿਚ ਪਾ ਰਿਹਾ ਹੈ ਉਹ ਸਾਰਾ ਕਬੈਕ ਦੀ ਝੋਲੀ ਚ ਪਾ ਰਹੇ ਨੇ ਆਟਵਾ ਵਾਲੇ ਹਰ ਪਾਸੇ ਸਾਡੇ ਨਾਲ ਧੱਕਾ ਇਹ ਸੈਂਟਰਲ ਕੈਨੇਡਾ ਵਾਲੇ ਭਿਖਾਰੀ ਜਿਹੜੀ ਥਾਲੀ ਚ ਖਾ ਰਹੇ ਨੇ ਉਹਦੇ ਵਿਚ ਹੀ ਛੇਦ ਕਰ ਰਹੇ ਨੇ ਜਿਹੜਾ ਹੱਥ ਇਹਨਾਂ ਨੂੰ ਫੀਡ ਕਰ ਰਿਹਾ ਉਹਨੂੰ ਵੱਢਣ ਦੀਆਂ ਤਿਆਰੀਆਂ ਇੰਨੀ ਬੇਇਨਸਾਫ਼ੀ ਜਿਹੜੀ ਹੈ ਇਹਦੇ ਲਈ ਜਾਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤਾਂ ਪਾਣੀ ਸਿਰ ਉੱਪਰ ਲੰਘ ਗਿਆ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਕੈਨੇਡਾ ਨੇ ਸਾਡੀ ਝੋਲੀ ਵਿਚ ਪਾਈਆਂ ਇਹਨਾਂ ਦਾ ਸਿਰਫ ਤੇ ਸਿਰਫ ਇਕੋ ਹੀ ਸੋਲੂਸ਼ਨ ਹੈ ਅਲਬਰਟਾ ਸੋਵਰਨਿਟੀ ਐਕਟ ਇਹ ਐਕਟ ਅਲਬਰਟਾ ਲੈਜਿਸਲੇਟਿਵ ਅਸੈਂਬਲੀ ਨੂੰ ਅਥਾਰਟੀ ਪ੍ਰੋਵਾਈਡ ਕਰਿਆ ਹੁਣ ਇਹ ਤੋਂ ਆਪਾਂ ਅੱਗੇ ਚੱਲੀਏ ਵੀ ਅਥਾਰਟੀ ਕੀ ਹੈ ਹਾਂਜੀ
ਮੈਂ ਤਾਂ ਜੀ ਪਿੱਛੇ ਨੂੰ ਵੀ ਜਾਣ ਲੱਗਦਾ ਕਿ ਇੰਨੀਆਂ ਬੇਇਨਸਾਫ਼ੀਆਂ ਦਾ ਜ਼ਿਕਰ ਕਰਦੇ ਲੋਕ ਜਿੱਥੇ ਅਸਲ ਚ ਬੇਇਨਸਾਫ਼ੀ ਕੈਨੇਡਾ ਦੀ ਹਿਸਟਰੀ ਚ ਜਿਹੜੀ ਅਸੋਸੀਏਸ਼ਨ ਵਾਲੀ ਹੈ ਉਹ ਸਮਝ ਚ ਆਉਂਦੀ ਹੈ ਜਾਂ ਜਿਹੜੀ ਕੈਨੇਡਾ ਦੇ ਵਿਚ ਆਰਥਿਕ ਲੁੱਟ ਹੋ ਰਹੀ ਹੈ ਠੀਕ ਹੈ ਜੀ ਉਹ ਇੱਕ ਵੈਲਿਡ ਕੁਐਸਚਨ ਹੈ ਕਿ ਆਇਲ ਕਾਰਪੋਰੇਸ਼ਨ ਤੇ ਕਿੰਨਾ ਆਪਾਂ ਨੂੰ ਝੂਲਾ ਲਾ ਗਈਆਂ ਸਾਰੀਆਂ ਗੱਲਾਂ ਤੋਂ ਧਿਆਨ ਹਟਾ ਕੇ ਨਵੀਂ ਹੀ ਇੱਕ ਕਹਾਣੀ ਨਵਾਂ ਇੱਕ ਦੁਸ਼ਮਣ ਨਵਾਂ ਇੱਕ ਜਿੰਨ ਭੂਤ ਬਣਾ ਕੇ ਲੋਕਾਂ ਦੇ ਮੂਹਰੇ ਖੜਾ ਕਰਤਾ ਇੱਕ ਤਾਂ ਇਹ ਗੱਲ ਸਮਝ ਆਉਂਦੀ ਹੈ ਹੁਣ ਜਿਹੜੀ ਐਕਟ ਦੀ ਗੱਲ ਕਰਦੇ ਆ ਵੀ ਉਹਦੇ ਚ ਆਪਾਂ ਗੱਲ ਕਰ ਲਈਏ ਪਹਿਲਾਂ ਤਾਂ ਕਿ ਉਹ ਐਮਪਾਵਰਮੈਂਟ ਕੀ ਦਊਗਾ ਹਨਾ ਕਿ ਐਕਟ ਦੇ ਨਾਲ ਅਲਬਰਟਾ ਨੂੰ ਕਿਹੜੀਆਂ ਮਿਸਾਈਲਾਂ ਮਿਲ ਜਾਣੀਆਂ ਜਿਹੜੀਆਂ ਫਿਰ ਦਾਗ ਦੇਣੀਆਂ ਕੈਨੇਡਾ ਦੇ ਤੇ ਅਸੀਂ ਸਟਰੋਂਗ ਹੋ ਜਾਵਾਂਗੇ ਹੁਣ ਇਹਦੀ ਪਾਵਰ ਵੀ ਸੁਣਾ ਦੋ ਜੀ ਕੀ ਪਾਵਰ ਇਹਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਇਸ ਐਕਟ ਦੇ ਤਹਿਤ
ਹਾਂਜੀ ਇਹ ਐਕਟ ਜਿਹੜਾ ਅਲਬਰਟਾ ਲੈਜਿਸਲੇਟਿਵ ਅਸੈਂਬਲੀ ਨੂੰ ਜਾਂ ਅਲਬਰਟਾ ਜਿਹੜੀ ਗਵਰਨਮੈਂਟ ਹੈ ਉਹਨੂੰ ਅਥਾਰਟੀ ਪ੍ਰੋਵਾਈਡ ਕਰੇਗਾ ਹੁਣ ਕੀ ਅਥਾਰਟੀ ਦੇਗਾ ਉਹ ਵੀ ਹੁਣ ਸੁਣ ਲਓ ਇਹਨਾਂ ਦੀ ਕੋਟੇਸ਼ਨ ਕਹਿ ਰਹੇ ਐਨੀ ਐਕਟ ਆਫ ਪਾਰਲੀਮੈਂਟ ਔਰ ਫੈਡਰਲ ਜੁਡੀਸ਼ੀਅਲ ਡਿਸੀਜਨ ਡੀਮਡ ਟੂ ਬੀ ਆਊਟਸਾਈਡ ਕੈਨੇਡਾ ਜੂਰਿਸਡਿਕਸ਼ਨ ਔਰ ਅਗੇਂਸਟ ਦਾ ਇੰਟਰਸਟ ਆਫ ਅਲਬਰਟਾ ਹੁਣ ਜਦੋਂ ਚਲੇ ਉਹੀ ਜਿਹੜੀ ਗੱਲ ਕਰ ਰਹੇ ਜਦੋਂ ਇਹਨਾਂ ਤਿੰਨਾਂ ਨੂੰ ਪੁੱਛਿਆ ਕਿ ਤੁਸੀਂ ਤਿੰਨਾਂ ਨੇ ਭੰਗ ਪੀ ਕੇ 50 ਪੇਜ ਦਾ ਝੂਠ ਦਾ ਪਲੰਦਾ ਤਿਆਰ ਲਿਖਿਆ ਸੀ ਜਿਹੜਾ ਕਿ 100% ਅਨਕੰਸਟੀਟਿਊਸ਼ਨਲ ਹੈ ਜਵਾਬ ਸੁਣੋ ਕਹਿੰਦੇ ਜੀ ਇੰਡੀਡ ਦੈਟ ਵੁਡ ਬੀ ਅਨਕੰਸਟੀਟਿਊਸ਼ਨਲ ਦੈਟ ਇਜ਼ ਦਾ ਹੋਲ ਪੁਆਇੰਟ ਅਸੀਂ ਕਦੋਂ ਕਿਹਾ ਕਿ ਇਹ ਕੈਨੇਡੀਅਨ ਕਾਨਸਟੀਟਿਊਸ਼ਨ ਦੇ ਹੱਕ ਵਿਚ ਹੈ ਇਹ ਕੈਨੇਡੀਅਨ ਕਾਨਸਟੀਟਿਊਸ਼ਨ ਨੇ ਕਦੇ ਵੀ ਅਲਬਰਟਾ ਦੇ ਹੱਕ ਵਿਚ ਕੋਈ ਕੰਮ ਨਹੀਂ ਕਰਿਆ ਜੇ ਕਰਿਆ ਤਾਂ ਦੱਸ ਦਿਓ ਅਸੀਂ ਤਾਂ ਜੀ ਆਪਣਾ ਕਾਨਸਟੀਟਿਊਸ਼ਨ ਬਣਾਵਾਂਗੇ ਦੈਟਸ ਦਾ ਹੋਲ ਪੁਆਇੰਟ ਇਸ ਕਰਕੇ ਇਸ ਵਿਤਕਰੇ ਵਾਲਾ ਜਿਹੜਾ ਕੰਸਟੀਟਿਊਸ਼ਨ ਨੂੰ ਜਿਹੜਾ ਕੈਨੇਡਾ ਦਾ ਕੰਸਟੀਟਿਊਸ਼ਨ ਹੈ ਉਹਨੂੰ ਬਦਲਣਾ ਬਹੁਤ ਹੀ ਜ਼ਰੂਰੀ ਹੈ। ਹੁਣ ਦੇਖੋ ਜੀ ਇਕੁਅਲਾਈਜੇਸ਼ਨ ਪੇਮੈਂਟ ਇਹ ਕਹਿ ਰਹੇ ਨੇ ਸਾਡੇ ਪੈਸੇ ਤੇ ਐਸ਼ ਕਰਨ ਕੁਬੈਕ ਵਾਲੇ। ਹੋਰ ਸੁਣੋ ਅਸੀਂ ਤਾਂ RCMP ਨੂੰ ਵੀ ਅਲਬਰਟਾ ਵਿਚੋਂ ਖਦੇੜ ਕੇ ਰਹਾਂਗੇ, ਅਸੀਂ ਆਪਣੀ ਅਲਬਰਟਾ ਪ੍ਰੋਵਿੰਸ਼ੀਅਲ ਪੁਲਿਸ ਬਣਾਵਾਂਗੇ। ਆਪਾਂ ਅੱਗੇ ਗੱਲ ਕਰ ਚੁੱਕੇ ਹਾਂ, ਇਹ ਉਹੀ ਲੋਕ ਤੁਰੇ ਆਉਂਦੇ ਨੇ, ਨਾਲੇ ਅਸੀਂ CPPE ਦੀ ਜਗ੍ਹਾ ਆਪਣੀ ਅਲਬਰਟਾ ਪੈਨਸ਼ਨ ਪਲਾਨ ਬਣਾਵਾਂਗੇ। ਆਪਾਂ ਪਿਛਲੇ 2 ਵੀਕ ਪਹਿਲਾਂ ਗੱਲ ਕਰੀ ਸੀ, ਉਹਦਾ ਤਾਂ ਹੁਣ ਭੋਗ ਪੈ ਗਿਆ, ਲੋਕੀ ਕਹਿੰਦੇ ਫਰਗੈਟ। ਫਿਰ ਕਹਿੰਦੇ ਜੀ ਕੈਨੇਡਾ ਦੀ ਜਿਹੜੀ EIA ਇੰਪਲਾਇਮੈਂਟ ਇੰਸ਼ੋਰੈਂਸ ਦੀ ਜਗ੍ਹਾ ਤੇ ਆਪਣੀ ਅਲਬਰਟਾ ਇੰਪਲਾਇਮੈਂਟ ਇੰਸ਼ੋਰੈਂਸ ਸਕੀਮ ਵੀ ਅਸੀਂ ਕਰਕੇ ਰਹਾਂਗੇ। ਹੋਰ ਤਾਂ ਹੋਰ ਅਸੀਂ ਆਪਣਾ ਅਲਬਰਟਾ ਬੈਂਕਿੰਗ ਸਿਸਟਮ ਵੀ ਤਿਆਰ ਕਰਾਂਗੇ। ਹੁਣ ਅਜੇ ਗੱਲ ਮੁੱਕੀ ਨਹੀਂ, ਇਹਨਾਂ ਦੇ ਸੋਵਰਨਟੀ ਐਕਟ ਦੇ ਵਿੱਚ ਜਿੰਨੇ ਵੀ ਫੈਡਰਲ ਪ੍ਰੋਗਰਾਮ ਸਾਡੀ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਵਿੱਚ ਇਸ ਵੇਲੇ ਇੰਟਰਫੇਅਰ ਕਰ ਰਹੇ ਨੇ, ਜਿਵੇਂ ਕਿ ਹੈਲਥ, ਐਜੂਕੇਸ਼ਨ, ਨੈਚੁਰਲ ਰਿਸੋਰਸ, ਇਨਵਾਇਰਮੈਂਟਲ ਰੈਗੂਲੇਸ਼ਨ ਵਗੈਰਾ, ਉਹਨਾਂ ਸਾਰਿਆਂ ਨੂੰ ਚੱਕ ਕੇ ਅਸੀਂ ਬਾਹਰ ਮਾਰਾਂਗੇ। ਇਹ ਇਸ ਤਿੱਕੜੀ ਦੀ ਇਹ ਫ੍ਰੀ ਅਲਬਰਟਾ ਸਟਰੈਟਜੀ ਵਿੱਚ ਹੋਰ ਵੀ ਕਈ ਸੱਪ ਇਹ ਕੱਢੀ ਬੈਠੇ ਨੇ, ਜਿਵੇਂ ਕਿ ਨੈਗੋਸ਼ੀਏਸ਼ਨ ਆਫ ਇੰਟਰਨੈਸ਼ਨਲ ਟ੍ਰੇਡ ਅਗਰੀਮੈਂਟਸ ਐਂਡ ਮਾਰਕੀਟ ਐਕਸੈਸ ਵਗੈਰਾ ਨੂੰ ਅਸੀਂ ਰਿਪਲੇਸ ਕਰਾਂਗੇ। ਮੇਡ ਇਨ ਅਲਬਰਟਾ ਆਲ ਜੁਡੀਸ਼ੀਅਲ ਅਪੁਆਇੰਟਸ ਕਰਾਂਗੇ ਅਸੀਂ। ਹੋਰ ਸੁਣੋ ਕਹਿੰਦੇ ਜੀ ਅਸੀਂ CRA ਨੂੰ ਵੀ ਰਿਪਲੇਸ ਕਰਕੇ ਅਸੀਂ ਆਪਣੀ ARA ਬਣਾਵਾਂਗੇ, ਉਹਦੀ ਵੀ ਆਪਾਂ ਗੱਲ ਕਰੀ ਸੀ ਤੁਹਾਨੂੰ ਯਾਦ ਹੋਣਾ ਲਿਸਨਰ ਨੂੰ। ਇੱਥੇ ਹੀ ਬਸ ਨੀ, ਅਸੀਂ ਤਾਂ ਦੀ ਆਫਿਸ ਆਫ ਅਲਬਰਟਾ ਪਬਲਿਕ ਸੈਕਟਰ ਇੰਪਲੋਇਰ ਜਿਹੜੇ ਹੈਗੇ APSE ਕ੍ਰੀਏਟ ਕਰਾਂਗੇ, ਜਿਹਦੇ ਵਿੱਚ ਸਾਰੇ ਪਬਲਿਕ ਸੈਕਟਰ ਇੰਪਲੋਇਰ ਤੇ ਉਹ ਅਲਬਰਟਾ ਰੈਵਨਿਊ ਏਜੰਸੀ ਨੂੰ ਟੈਕਸ ਪੇ ਕਰਨਗੇ, ਨਾ ਕਿ CRA ਨੂੰ। ਉਹਦਾ ਤਾਂ ਅਸੀਂ ਕੀਰਤਨ ਸੋਲਾ ਹੀ ਪੜ੍ਹਦੇ ਨਾ, CRA ਦੀ ਤਾਂ ਤੁਸੀਂ ਗੱਲ ਵੀ ਭੁੱਲ ਜਾਓਗੇ ਵੀ CRA ਦੀ ਕੋਈ ਅਜਿਹੀ ਚੀਜ਼ ਹੈਗੀ। ਜਿਹੜੀ ਇਸ ਵੇਲੇ ਸਾਡੀ ਹੈਗੀ ਅਲਬਰਟਾ ਯੂਨੀਅਨ ਆਫ ਪ੍ਰੋਵਿੰਸ਼ੀਅਲ ਇੰਪਲੋਇਜ, ਅਲਬਰਟਾ ਯੂਨੀਅਨ ਆਫ ਪ੍ਰੋਵਿੰਸ਼ੀਅਲ ਇੰਪਲੋਇਜ ਜਿਹਦੇ 95,000 ਮੈਂਬਰ ਨੇ, ਆਈ ਐਮ ਵਨ ਆਫ ਦਮ, ਇਹ ਕਹਿ ਰਹੇ ਨੇ ਕਿ ਅਸੀਂ ਉਹਦਾ ਵੀ ਭੋਗ ਪਾ ਦੇਣਾ, ਉਹਦੀ ਵੀ ਕੋਈ ਲੋੜ ਨਹੀਂ। ਉਹਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਵੀ ਅਸੀਂ ਸ਼ਾਮਲ ਕਰਾਂਗੇ, ਹਾਲਾਂਕਿ ਉਹ ਪ੍ਰੋਫੈਸਰ ਯੂਨੀਵਰਸਿਟੀ ਉਹਦੇ ਵਿੱਚ ਨਹੀਂ ਆਉਂਦੇ। ਇਹਨਾਂ ਦੋਨਾਂ ਅਦਾਰਿਆਂ ਨੂੰ ARA ਅਲਬਰਟਾ ਰੈਵਨਿਊ ਏਜੰਸੀ, APSE ਨੂੰ CRA ਵਾਲੇ ਸਾਡੇ ਸੋਵਰਨਟੀ ਐਕਟ ਦੇ ਥੱਲੇ ਟੱਚ ਕਰਨਾ ਤਾਂ ਦੂਰ ਦੀ ਗੱਲ ਹੈ, ਸੋਚ ਵੀ ਨਹੀਂ ਸਕਦੇ ਸਾਡੇ ਲਾਗੇ ਆਉਣ ਬਾਰੇ। ਇਹਦੇ ਨਾਲ ਅਲਬਰਟਾ ਨੂੰ ਬੈਨੀਫਿਟ ਵੀ ਦੱਸਦੇ ਆ ਜੀ, ਐਵੇਂ ਨਹੀਂ ਅਸੀਂ ਕਹਿੰਦੇ ਗੱਲਾਂ ਕਰ ਰਹੇ, ਬੈਨੀਫਿਟ ਸੁਣ ਲਓ। ਇਹਦੇ ਨਾਲ ਅਲਬਰਟਾ ਨੂੰ 16.5 billion ਸਲਾਨਾ ਫਾਇਦਾ ਹੋਏਗਾ, ਜਿਹੜਾ ਕਿ CRA ਕੈਨੇਡਾ ਰੈਵਨਿਊ ਏਜੰਸੀ ਵਾਲੇ ਇਸ ਵੇਲੇ ਸਾਡੇ ਕੋਲੋਂ ਲੁੱਟ ਰਹੇ ਨੇ, ਸਾਡੇ ਕੋਲ ਸ਼ਰਿਆਮ ਡੇਲਾਈਟ ਰੋਬਰੀ ਕਰ ਰਹੇ ਨੇ। ਅਖੀਰ ਵਿੱਚ ਤਿੰਨੇ ਮਹਾਂਪੁਰਸ਼ ਦੀ ਕੋਟੇਸ਼ਨ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਬਿਫੋਰ ਵੀ ਗੋ ਫਰਦਰ ਔਨ ਦਿਸ। ਕਹਿ ਰਹੇ ਨੇ ਕਿ ਵੀ ਐਕਸਪੈਕਟ ਸੈਂਟਰਲ ਕੈਨੇਡਾ ਟੂ ਸਕਰੀਚ, ਲਾ ਦਿਓ ਬ੍ਰੇਕਾਂ ਸੈਂਟਰਲ ਕੈਨੇਡਾ ਦੇ ਖਿਲਾਫ, ਟੈਕਸ ਰਿਵੋਲਟ ਕਰ ਦਿਓ, ਕੋਈ ਲੋੜ ਨਹੀਂ ਟੈਕਸ ਦੇਣ ਦੀ, ਇਨਸੁਰੈਕਸ਼ਨ ਇੰਗਲਿਸ਼ ਵਰਡ ਦੇਖੋ ਕਿੰਨਾ ਸਟਰੋਂਗ ਹੈ, ਬਗਾਵਤ, ਤੇ ਕੰਸਟੀਟਿਊਸ਼ਨਲ ਕ੍ਰਾਈਸਿਸ ਖੜਾ ਕਰ ਦਿਓ, ਵਿਚ ਇਜ ਐਗਜੈਕਟਲੀ ਇਹ ਸਾਡਾ ਪੁਆਇੰਟ ਹੈ। ਫਿਰ ਅਸੀਂ ਕਹਾਂਗੇ ਵੀ ਅਸੀਂ ਤਾਂ ਭਾਈ ਜੀ ਅੱਡ ਹੋਣਾ।
ਤੇ ਚਲ ਸਾਹਿਬ ਇੱਕ ਦੋ ਗੱਲਾਂ ਇਹਦੇ ਵਿੱਚ ਮੇਰਾ ਜ਼ਰੂਰ ਜੀ ਕਰਦਾ ਵੀ ਟਿੱਪਣੀ ਕੀਤੀ ਜਾਵੇ। ਅੱਜ ਥੋੜੇ ਤੁਹਾਡੇ ਨਾਲ ਗੱਲ ਕਰਨ ਤੋਂ 15 ਮਿੰਟ ਪਹਿਲਾਂ ਹੀ ਮੈਂ ਇੱਕ ਖ਼ਬਰ ਦਾ ਜ਼ਿਕਰ ਕੀਤਾ ਕਿ ਸਰੀ ਬ੍ਰਿਟਿਸ਼ ਕੋਲੰਬੀਆ ਔਰ ਇਧਰ ਬ੍ਰੈਂਟਨ ਦੋਨਾਂ ਦੇ ਮੇਅਰ ਨੇ ਲੈਟਰ ਲਿਖੀ ਹੈ ਪਬਲਿਕ ਮਿਨਿਸਟਰ ਆਫ ਪਬਲਿਕ ਸੇਫਟੀ ਡੋਮੀਨੈਂਟ ਲੈਬਲੈਂਕ ਨੂੰ ਕਿ ਬਈ ਉਹਨਾਂ ਦੇ ਇਲਾਕਿਆਂ ਦੇ ਵਿਚ ਸਾਊਥ ਏਸ਼ੀਆ ਜਿਹੜੀਆਂ ਫਰੋਤੀਆਂ ਐਕਸਟੋਰਸ਼ਨ ਦੇ ਕੇਸ ਬੜੇ ਵੱਧ ਰਹੇ ਆ ਤੇ ਇਹਨਾਂ ਨੂੰ ਫੈਡਰਲ ਲੈਵਲ ਤੇ ਨਜਿੱਠਿਆ ਜਾ ਸਕਦਾ ਕਿਉਂਕਿ ਮਲਟੀਪਲ ਲੈਵਲ ਦੀਆਂ ਏਜੰਸੀ ਦੀ ਇਨਵੋਲਵਮੈਂਟ ਚਾਹੀਦੀ ਹੈ, ਲੋਕਲ ਜੁਰਿਸਡਿਕਸ਼ਨ ਦੇ ਵਿਚ ਇਹ ਕ੍ਰਾਈਮ ਟੈਕਲ ਨਹੀਂ ਹੋ ਸਕਦਾ। ਇਹ ਦੋ ਵੱਡੀਆਂ ਚਿੱਠੀਆਂ ਅੱਜ ਛਪੀਆਂ ਮੇਰੇ ਕੋਲ, ਅੱਜ ਡਿਸਕਸ ਕੀਤੀਆਂ ਮੈਂ, ਕੱਲ ਛਪੀਆਂ ਅਖਬਾਰ ਚ। ਇਧਰ ਅਲਬਰਟਾ ਹਰ ਕਾਸੇ ਵਿਚੋਂ ਆਪਣੇ ਆਪ ਨੂੰ ਅਲੱਗ ਕਰਕੇ ਬੈਠਣਾ ਚਾਹੁੰਦਾ, ਠੀਕ ਹੈ ਜੀ, ਬੜੀ ਉਲਟੀ ਜੀ ਗੱਲ ਹੈ ਵੀ ਤੁਸੀਂ ਕਿੱਦਾਂ ਆਪਣੇ ਆਪ ਨੂੰ ਮੈਨੇਜ ਕਰੋਗੇ। ਫਿਰ ਜਿਵੇਂ ਰਿਸੋਰਸਿਸ ਦੇ ਵਿਚ ਲੋਕਾਂ ਨੂੰ ਡਿਵਾਈਡ ਕਰਕੇ ਇਹ ਜਿਸ ਤਰ੍ਹਾਂ ਦੇ ਸੁਪਨੇ ਦਿਖਾ ਰਹੇ ਨੇ ਉਹ ਆਪਾਂ ਨੂੰ ਤਾਂ ਹਾਸੋਹੀਣ ਲੱਗਦੇ ਨੇ, ਪਰ ਇਹਦੇ ਨਾਲ ਇੱਕ ਰਿਐਲਿਟੀ ਹੋਰ ਹੈ ਸਰ ਕਿ ਜਿਹੜੀ ਇਹ ਰਾਈਟ ਵਿੰਗ ਪੋਲਿਟਿਕਸ ਕੀਤੀ ਜਾ ਰਹੀ ਹੈ ਜਿਹਨੂੰ ਅਕਸਰ ਲੋਕ ਇਹ ਵੀ ਕਹਿੰਦੇ ਆ ਕਿ ਬੜੀ ਬੈਕਵਰਡ ਪੋਲਿਟਿਕਸ ਆ, ਲੋਕਾਂ ਨੂੰ ਪਿੱਛੇ ਨੂੰ ਲੈ ਕੇ ਜਾਂਦੇ ਆ, ਲੋਕਾਂ ਦਾ ਨੁਕਸਾਨ ਕਰਦੇ ਆ। ਬਟ ਦੀਸ ਪੀਪਲ ਆਰ ਦਾ ਫੇਵਰੇਟ ਪੋਲੀਟੀਸ਼ੀਅਨ ਆਫ ਐਲਬਰਟਨ ਫੋਰ ਦਾ ਪਾਸਟ ਓਵਰ ਅਰਾਊਂਡ 50 ਈਅਰਸ, ਹੈ 45-46, ਹੁਣ ਤਾਂ ਉਹਨਾਂ ਦੇ 50 ਸਾਲ ਹੋ ਗਏ। ਲੋਕਾਂ ਨੇ ਇਹਨਾਂ ਹੀ ਜਨਤਾ ਨੂੰ ਵੋਟਾਂ ਪਾ ਕੇ ਜਿਤਾਇਆ, ਇਹਨਾਂ ਦੀ ਬੜੀ ਮੈਜੋਰਿਟੀ ਵੋਟ ਬੈਂਕ ਹੈ, ਫਿਰ ਉਹ ਕਿਵੇਂ ਪੋਸੀਬਲ ਹੈ? ਥੋੜਾ ਜਿਹਾ ਮੈਨੂੰ ਲੋਕ ਵੀ ਹੈਰਾਨ ਹੋਣਗੇ ਨਾ ਕਿ ਸ਼ਾਇਦ ਸੰਤ ਸਾਹਿਬ ਨੂੰ ਵੀ ਲੱਗਦਾ ਕਿ ਜਾਂ ਇੰਟਲੈਕਚੁਅਲਸ ਨੂੰ ਲੱਗਦਾ ਕਿ ਪੋਲਸੀਆਂ ਚੰਗੀਆਂ ਨਹੀਂ, ਪਰ ਰਾਈਟ ਵਿੰਗ ਦੀਆਂ ਪੋਲਿਸੀਜ਼ ਆ ਜਿੰਨੀਆਂ ਵੀ ਉਹ ਲੋਕਾਂ ਨੂੰ ਬੜੀ ਅਪੀਲ ਕਰਦੇ। ਦੁਨੀਆਂ ਭਰ ਦੇ ਵਿੱਚ ਰਾਈਟ ਵਿੰਗ ਲੀਡਰਸ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਆ, ਹਰਮਨ ਪਿਆਰੇ ਆ, ਵੋਟਾਂ ਜਿੱਤ ਰਹੇ ਨੇ। ਭਾਵਾਂਗੇ ਉਹ ਦੇਸ਼ ਆਰਥਿਕ ਤੌਰ ਤੇ ਕੰਗਾਲ ਵੀ ਹੁੰਦੇ ਜਾ ਰਹੇ ਆ, ਨੁਕਸਾਨ ਵੀ ਹੋ ਰਿਹਾ, ਪਰ ਲੋਕਾਂ ਦੇ ਉਹ ਫੇਵਰੇਟ ਵੀ ਬੜੇ ਨੇ ਸਰ, ਇਹਦਾ ਕੀ ਕਾਰਨ ਹੈ ਜੀ? ਸੰਤਾਂ
ਇਹਦਾ ਕਾਰਨ ਇਹ ਉਹ ਕਰਨਾ ਚਾਹੁੰਦੇ ਅੱਡ ਹੁਣ ਅਸੀਂ ਉਹਦੇ ਲਈ ਜਿਹੜੀਆਂ ਆਪਾਂ ਗੱਲਾਂ ਕੀਤੀਆਂ, ਇਕੁਲਾਈਜੇਸ਼ਨ ਪੇਮੈਂਟ ਹੋ ਗਈ ਜਾਂ RCMP ਹੋ ਗਈ, ARA ਹੋ ਗਈ, ਜੋ ਵੀ ਇਹ ਗੱਲਾਂ ਕਰ ਰਹੇ ਨੇ, ਇਹਨਾਂ ਨੂੰ ਇੰਨੀ ਅਕਲ ਪਤਾ ਇਹਨਾਂ ਨੂੰ ਕਿ ਇਹ ਪਾਸੀਬਲ ਨਹੀਂ ਹੈਗਾ, ਕਿਉਂਕਿ ਲੋਕੀ ਰਿਜੈਕਟ ਕਰ ਦਿੰਦੇ ਆ, ਪਰ ਬਹੁਤ ਲੋਕੀ ਫਿਰ ਵੀ ਇਹਨਾਂ ਨੂੰ ਪਾਉਂਦੇ ਆ, ਕਿਉਂਕਿ ਰਿਜੈਕਟ CPP ਲੋਕਾਂ ਨੇ ਰਿਜੈਕਟ ਕਰਤੀ, ਹੁਣ ਚੁੱਪ ਕਰ ਗਿਆ ਉਹਦੇ ਬਾਰੇ। ਦੂਸਰੀ ਗੱਲ ਹੈਗੀ ਹੈ ਕਿ ਇਹ ਰਾਈਟ ਵਿੰਗਰ ਜਿਹੜੇ ਆ, ਇਹ ਜਿਹੜੀਆਂ ਸਾਡੇ ਸਿਰ ਕਰਜ਼ਾ ਚੜ ਰਿਹਾ ਆ, ਲੋਕੀ ਦੁਖੀ ਹੋ ਰਹੇ ਨੇ, ਇਹ ਸਾਰੇ ਕਹਿ ਰਹੇ ਆ ਜੀ ਇਹ ਲਿਬਰਲ ਜਿਹੜੀ ਗਵਰਨਮੈਂਟ ਆ ਇਹਨਾਂ ਦੇ ਦਿਮਾਗ ਦੀ ਕਾਰ। ਬਸ ਅਨਦਰ ਇਸ਼ੂ, ਆਪਾਂ ਅੱਜ ਆਪਾਂ ਇਹਨੂੰ ਫਿਨਿਸ਼ ਕਰ ਲਈਏ। ਇਹਦਾ ਜਿਹੜਾ ਹੈਗਾ, ਜਿਹੜੀ ਤੁਸੀਂ ਸਰੀ ਦੀ ਗੱਲ ਕੀਤੀ, ਇਹ ਦਿਸ ਇਜ਼ ਆਰਗੇਨਾਈਜ਼ ਕ੍ਰਾਈਮ, ਆਰਗੇਨਾਈਜ਼ ਕ੍ਰਾਈਮ ਤੇ ਆਰਗੇਨਾਈਜ਼ ਰਿਲੀਜਨ ਤੇ ਜੋ ਵੀ ਆਰਗੇਨਾਈਜ਼ ਪੋਲੀਟੀਕਲ ਸਿਸਟਮ, ਦਿਸ ਇਜ਼ ਨਾ ਮਾਈ ਕੱਪ ਆਫ ਟੀ, ਸਾਰੇ ਡਿਸਕਸ ਕਰਨ ਵਾਲੇ ਇਸ਼ੂ ਨੇ। ਆਪਣੇ ਕੋਲ ਟਾਈਮ ਫਿਊਚਰ ਚ ਹੋਇਆ, ਵੀ ਸਟਿਲ ਅਲਾਈਵ, ਵੀ ਕੈਨ ਕੰਟੀਨਿਊ, ਇਹ ਆਪਣੇ ਟੋਪਿਕ ਜਿੰਨੇ ਵੀ ਹੈਗੇ ਨੇ। ਪਰ ਅੱਜ ਆਪਾਂ ਇਸ ਗੱਲ ਇਹ ਕਰ ਲਈਏ, ਕੈਨੇਡਾ ਦਾ ਜਿਹੜਾ ਕੰਸਟੀਟਿਊਸ਼ਨ ਹੈ ਜਿਹਦਾ ਅਲਬਰਟਾ ਇੱਕ ਹਿੱਸਾ ਹੈ, ਉਹ ਕੀ ਕਹਿੰਦਾ? ਹੁਣ ਜਿਹੜਾ Section 3, Subsection 1 ਆਫ ਕੈਨੇਡਾ ਦਾ ਹੈ, ਉਹ ਕਹਿ ਰਿਹਾ ਕਿ ਇਟ ਇਜ਼ ਰਿਕੋਗਨਾਈਜ਼ ਦੈਟ ਦੇਰ ਇਜ਼ ਨੋ ਰਾਈਟ ਅੰਡਰ ਦਾ ਕੰਸਟੀਟਿਊਸ਼ਨ ਆਫ ਕੈਨੇਡਾ ਟੂ ਇਫੈਕਟ ਦਾ ਸਿਸੈਸ਼ਨ ਆਫ ਪ੍ਰੋਵਿੰਸ ਆਫ ਅ ਪ੍ਰੋਵਿੰਸ ਫਰੋਮ ਕੈਨੇਡਾ ਯੂਨੀਲੈਟਰਲੀ, ਐਂਡ ਦੈਟ ਦੇਅਰ ਫੋਰ ਐਨ ਅਮੈਂਡਮੈਂਟ ਟੂ ਦਾ ਕੰਸਟੀਟਿਊਸ਼ਨ ਆਫ ਕੈਨੇਡਾ ਵੁੱਡ ਬੀ ਰਿਕੁਆਇਰਡ ਸੀਸੀਡ ਫਰੋਮ ਕੈਨੇਡਾ, ਵਿਚ ਵੁੱਡ ਰਿਕੁਆਇਰ ਨੈਗੋਸ਼ੀਏਸ਼ਨ ਇਨਵੋਲਵਿੰਗ ਐਟ ਲੀਸਟ ਦਾ ਗਵਰਨਮੈਂਟ ਆਫ ਆਲ ਪ੍ਰੋਵਿੰਸ ਐਂਡ ਦਾ ਗਵਰਨਮੈਂਟ ਆਫ ਕੈਨੇਡਾ। ਦੇਖੋ ਇਹ ਸਾਫ਼ ਦੱਸ ਰਿਹਾ ਜੀ, ਜੇ ਪੰਜਾਬੀ ਲੰਮੀ ਛਵੜੀ ਆਪਾਂ ਕੀ ਬਣਾਉਣੀ, ਸਿੱਧਾ ਕਹਿ ਰਿਹਾ ਕਿ ਤੁਸੀਂ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ, ਕੈਨੇਡਾ ਦੇ ਕੰਸਟੀਟਿਊਸ਼ਨ ਕੋਈ ਵੀ ਪ੍ਰੋਵਿੰਸ ਬਾਹਰ ਨਹੀਂ ਨਿਕਲ ਸਕਦਾ। ਕੁਬੈਕ ਵਾਲਿਆਂ ਨੇ ਟਰਾਈ ਕੀਤੀ, ਉਹ ਕਹਿੰਦੇ ਜੀ ਤੁਹਾਨੂੰ ਮਾਰ ਦੇਗਾ, ਉਹਦੀ ਵੀ ਆਪਾਂ ਥੋੜੀ ਜਿਹੀ ਗੱਲ ਕਰਾਂਗੇ। ਫਿਰ ਇਹ ਚੋਂ ਤੁਸੀਂ ਬਾਹਰ ਨਿਕਲ ਨਹੀਂ ਸਕਦੇ, ਤਾਂ ਤੁਸੀਂ ਕਰ ਕੀ ਰਹੇ ਆ? ਸਿਰਫ ਲੋਕਾਂ ਨੂੰ ਭੜਕਾ ਰਹੇ ਨੇ। ਹੁਣ ਕੈਨੇਡਾ ਜਿਹੜਾ ਕੰਸਟੀਟਿਊਸ਼ਨ ਹੈ, ਉਹਨੂੰ ਤਾਂ ਪਹਿਲਾਂ ਅਮੈਂਡ ਕਰਨਾ ਪਊਗਾ। ਉਹਦਾ ਫਾਰਮੂਲਾ ਕੀ ਹੈ ਜੀ? ਉਹਦੇ 3 ਸਟੈਪ ਨੇ। ਪਹਿਲਾ ਸਟੈਪ ਹੈਗਾ, ਜੇ ਪਹਿਲਾ ਸਟੈਪ ਹੋ ਗਿਆ ਦੈਨ ਯੂ ਗੋ ਟੂ ਸੈਕੰਡ ਐਂਡ ਥਰਡ ਟ੍ਰੈਪ ਸਟੈਪ। ਪਹਿਲਾ ਸਟੈਪ ਹੈਗਾ ਅਪਰੂਵਡ ਬਾਏ ਦਾ ਫੈਡਰਲ ਪਾਰਲੀਮੈਂਟ ਐਂਡ ਸੈਨੇਟ। ਇਹਨਾਂ ਨੂੰ ਅਪਰੂਵ ਕਰਨਾ ਪੈਣਾ ਕਿ ਹਾਂਜੀ ਤੁਸੀਂ ਇਹ ਤੋਂ ਸੈਪਰੇਟ ਹੋ ਸਕਦੇ, ਜਿਵੇਂ ਆਪਾਂ CPP ਦੀ ਗੱਲ ਕਰੀ ਸੀਗੀ। ਦੂਜਾ ਸਟੈਪ ਜੇ ਇਹ ਉਹ ਕਹਿੰਦੇ ਨੋ ਅਸੀਂ ਨੀ ਹੋਣ ਦੇਣਾ, ਦੈਨ
ਆਪਾਂ ਨੂੰ ਹਲਕੀ ਜੀ ਬ੍ਰੇਕ ਲੈਣੀ ਪੈਣੀ ਹੈ ਜੀ। ਮੈਨੂੰ ਲੱਗਦਾ ਸਿਗਨਲ ਆ ਰਿਹਾ ਸੀ ਮੇਰੇ ਕੋਲ ਟਾਈਮ ਦਾ, ਫਿਰ ਉਹ ਇਹੀ ਪੁਆਇੰਟ ਆਪਾਂ ਦੁਬਾਰਾ ਕੰਟੀਨਿਊ ਕਰ ਲੈਂਦੇ ਹਾਂ ਕਿ ਇਹਦੇ ਨਾਲ ਕੀ ਨਵੇਂ 3 ਪੁਆਇੰਟ ਹੋਣਗੇ। ਲੈਟਸ ਹੈਵ ਅ ਸ਼ਾਰਟ ਬ੍ਰੇਕ ਜਸਟ ਫੋਰ 2 ਮਿੰਟਸ।
ਨੋ ਪ੍ਰੋਬਲਮ।
ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ। 10 ਪਾਉਂਡ ਸ਼ੇਰ ਮਲਟੀਗ੍ਰੇਨ ਆਟਾ 13.99, 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99, ਆਲਮੰਡਸ 4.99 ਪਰ ਪਾਉਂਡ, 300 ਗ੍ਰਾਮ ਖਾਲਸਾ ਪਨੀਰ 4.29। ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ, ਗੱਚਕ, ਮੂੰਗਫਲੀ ਗਿਫਟ ਬਾਕਸਿਸ ਵੀ ਮਿਲਣਗੀਆਂ। ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ 1 ਰੂਫ। ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ, 416-740-3262। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ।
ਯਾਰ ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ, ਕੀ ਕਰਾਂ ਮੈਂ?
ਉਹ ਤੂੰ ਮਿਹਨਤ ਜੀ ਨੂੰ ਕਿਉਂ ਨੀ ਮਿਲਦੀ? ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਿਹਨਤ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਹਨਤ ਜੀ ਨੂੰ 6477-02-2023 ਜਾਂ 6474724141।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
आपके घर की खूबसूरती आपका ज़ौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
तुसी सुन रहे हो द करंट अफेयर्स विद जमनजीत सिद्धू। इस प्रोग्राम तुसी अपने व्यापार लई, कारोबार लई एडवरटाइजमेंट दे सकते हो। इश्तेहार देने दे लई हुणे संपर्क करो साडी मार्केटिंग एसोसिएट शाजिया मलिक नु 6472424746।
Good morning, everyone. You're listening to WTUR 770 AM, your trusted source for news and information. Here comes your host, Ramanjit Sittu, with the current affairs.
The current affairs is for a quick swagat hai. Main Ramanjit Singh Sidhu, mere naal Calgary to galbaat kar rahe hain. Jisvinder Sant Sahab, the Sovereignty Act in United Canada. Ede bare galbaat kar rahe hain ki kis tarah di siyasat lokan nu kiho jiyan gallan keh ke moore lai ke aundi hai. ਜੇਕਰ ਬੇਇਨਸਾਫੀਆਂ ਹੋਣ ਤਾਂ ਕੈਨੇਡਾ ਦਾ ਇਤਿਹਾਸ ਬੇਇਨਸਾਫੀਆਂ ਤੇ ਬੋਲਦਾ ਤੇ ਉੱਥੇ ਅੰਦਰ ਰਿਕਨਸੀਲੇਸ਼ਨ ਦੀ ਰਿਪੋਰਟ ਕੱਢ ਲਓ। ਜੇਕਰ ਸਮਝੌਤੇ ਤੋੜਨ ਦੀ ਗੱਲ ਕਰਨੀ ਹੈ ਤਾਂ ਸਭ ਤੋਂ ਭਿਆਨਕ ਜਿਹੜੇ ਸਮਝੌਤੇ ਟ੍ਰੀਟੀਆਂ ਕੀਤੀਆਂ ਗਈਆਂ ਨੇ ਉਹ ਮੂਲ ਨਿਵਾਸੀ ਨੇ ਕੀਤੀਆਂ ਗਈਆਂ ਨੇ, ਪਰ ਇਹ ਕੋਈ ਹੋਰ ਹੀ ਨਵੇਂ ਵਿਕਟਮ ਬਣ ਕੇ ਮੂਹਰੇ ਆ ਕੇ ਇੱਕ ਨਵੀਂ ਕਹਾਣੀ ਸੁਣਾਉਣ ਲੱਗ ਜਾਂਦੇ ਨੇ। ਜਿਹੜੇ ਰੀਅਲ ਵਿਕਟਮ ਨੇ ਉਹ ਕਦੇ ਡਿਸਕਸ ਹੀ ਨਹੀਂ ਹੁੰਦੇ, ਜਿਹੜੇ ਲੋਕਾਂ ਦੇ ਰੀਅਲ ਇਸ਼ੂ ਨੇ ਉਹ ਡਿਸਕਸ ਨਹੀਂ ਹੁੰਦੇ। ਐਵੇਂ ਬਾਤੋਂ ਕੇ ਬਤੌਂਗੋੜ ਪਤਾ ਨਹੀਂ ਕੀ ਬਣਾ ਕੇ ਮੂਹਰੇ ਰੱਖ ਦਿੰਦੇ। ਸੋ ਗੱਲਬਾਤ ਕਰਾਂਗੇ, ਜਾਰੀ ਰੱਖਦੇ ਜੀ। ਪਹਿਲਾਂ 647-872-4900 ਸਾਡਾ ਫੋਨ ਨੰਬਰ ਹੈ, ਜਿਸ ਦੇ ਜ਼ਰੀਏ ਤੁਸੀਂ ਰੇਡੀਓ ਪ੍ਰੋਗਰਾਮ ਸਿੱਧਾ ਫੋਨ ਬੁਲਾ ਕੇ ਵੀ ਸੁਣ ਸਕਦੇ ਹੋ। 416-620-7178 ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਗੱਲਬਾਤ ਵਿੱਚ ਇਸ ਟੋਪਿਕ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ। ਕੋਈ ਸਵਾਲ ਹੋਣ ਤਾਂ ਜਸਵਿੰਦਰ ਸੰਤ ਸਾਹਿਬ ਵੀ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ। 416-620-7178 ਤੇ ਸੰਤ ਸਾਹਿਬ ਥੈਂਕ ਯੂ ਵੈਰੀ ਮੱਚ ਜੀ ਫੋਰ ਯੋਰ ਪੇਸ਼ੈਂਸ ਕਿ ਆਪਾਂ ਇੱਕ ਬ੍ਰੇਕ ਲਈ ਹੈ ਤੇ ਹੁਣ ਆਪਾਂ ਆਪਣੇ ਉਹੀ 3 ਪੁਆਇੰਟ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਵਿਦਆਊਟ ਐਨੀ ਡਿਲੇ ਕੰਟੀਨਿਊ ਕਰਦੇ।
ਹਾਂਜੀ, ਹੁਣ ਕੈਨੇਡੀਅਨ ਕੈਨੇਡਾ ਸੈਕਸ਼ਨ 10 ਤੇ ਸਬਸੈਕਸ਼ਨ 1 ਕਹਿ ਰਿਹਾ ਕਿ ਤੁਸੀਂ ਜਿਹੜੀ ਪਟੀਸ਼ਨ ਕਨਸਟੀਟਿਊਸ਼ਨ ਤੇ ਤੁਹਾਨੂੰ ਪੜ੍ਹ ਕੇ ਸੁਣਾਈ, ਉਹ ਕਹਿੰਦੇ ਤੁਸੀਂ ਨਹੀਂ ਨਿਕਲ ਸਕਦੇ ਇਹਦੇ ਵਿੱਚੋਂ। ਇਹਦੇ ਵਿੱਚੋਂ ਕਾਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਪਏਗਾ। ਹੁਣ ਕਾਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਕੋਈ ਖਾਲਾ ਜੀ ਦਾ ਵਾੜਾ ਹੈ ਨੀ। ਇਹਦੇ ਲਈ 3 ਸਟੈਪ ਜ਼ਰੂਰੀ ਨੇ। ਪਹਿਲਾ ਤਾਂ ਜੀ, ਫਸਟ ਐਂਡ ਫਾਰਮੋਸਟ ਹੈ ਕਿ ਫੈਡਰਲ ਪਾਰਲੀਮੈਂਟ ਤੇ ਸੈਨੇਟ ਦੀ ਅਪਰੂਵਲ ਲੈਣੀ ਪਊਗੀ। ਯੋਗਾਨ ਅਸੀਂ ਨਹੀਂ ਦਿੰਦੇ, ਗੱਲ ਉੱਥੇ ਖਤਮ। ਜੇ ਉਹ ਅਪਰੂਵਲ ਤੁਹਾਨੂੰ ਦਿੰਦੇ ਆ, ਫਿਰ ਦੂਜਾ ਸਟੈਪ ਹੋਊਗਾ ਮਿਨੀਮਮ ਨੰਬਰ ਆਫ ਪ੍ਰੋਵਿੰਸ਼ੀਅਲ ਲੈਜਿਸਲੇਚਰ। ਦੂਜਾ ਸਟੈਪ ਇਹ ਹੈਗੇ ਜੀ, 2/3 ਆਫ ਪ੍ਰੋਵਿੰਸਿਸ, ਐਟਲੀਸਟ 7 ਪ੍ਰੋਵਿੰਸਿਸ ਵੀਜਾ ਹੋ ਜਾਣਾ। ਤੇ ਜੇ ਇਹ ਦੇ ਦਿੰਦੇ ਆ, ਪਹਿਲਾਂ ਤਾਂ ਇਹ ਵੀ ਨਹੀਂ ਦੇਣਗੇ, ਜੇ ਇਹ ਦੇ ਦਿੰਦੇ ਆ ਫਿਰ ਤਾਂ ਤੀਜਾ ਸਟੈਪ ਜਿਹੜਾ ਹੈਗਾ ਕਿ ਐਟਲੀਸਟ 50% ਆਫ ਕੈਨੇਡਾ ਦੀ ਪਾਪੂਲੇਸ਼ਨ। ਸੋ ਇਹ ਇੰਨਾ ਇੰਪੋਸੀਬਲ ਆ ਇਹਦੇ ਵਿੱਚੋਂ ਨਿਕਲਣਾ। ਹੁਣ ਆਪਾਂ ਥੋੜੀ ਜਿਹੀ ਇਹਨੂੰ ਸਮਝਣ ਦੀ ਕੋਸ਼ਿਸ਼ ਹੋ, ਥੋੜੀ ਜਿਹੀ ਐਗਜ਼ਾਮਪਲ ਨਾਲ ਕਰਦੇ ਆ। ਇੱਕ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੋਇਆ ਕ੍ਰੈਸ਼ਨ, ਜਿਹਨੂੰ ਮੈਂ ਤਾਂ ਇਹਦਾ ਚਾਚਾ ਕਹੂੰਗਾ ਟਰੂਡੋ ਦਾ। ਇਹ ਪ੍ਰਾਈਮ ਮਿਨਿਸਟਰ ਸੀਗਾ ਜੀ, ਇਹਨੇ ਇੱਕ ਇਹ ਬੰਦਾ ਇੰਨਾ ਐਰੋਗੈਂਟ ਸੀ, ਇਹਦੀਆਂ ਕਾਰਨਾਮੇ ਦਾ ਜੇ ਆਪਾਂ ਗੱਲ ਕਰੀਏ ਤੇ ਇਹਦੇ ਲਈ ਆਪਾਂ ਨੂੰ ਹੋਰ ਟੌਪਿਕ ਕਰਨਾ ਪਏਗਾ। ਚਲੋ, ਇਹਨੇ ਕੀ ਕੀਤਾ, ਬਿਨਾਂ ਸੋਚੇ ਸਮਝੇ 1995 ਵਿੱਚ ਕੁਬੈਕ ਦੇ ਵਿੱਚ ਇੰਡੀਪੈਂਡੈਂਟ ਰੈਫਰੈਂਡਮ ਕਰਵਾਇਆ ਸੀਗਾ। ਕਿ ਉਹ ਚ ਇਹ ਸੀਗਾ ਜੇ ਜੈਸ ਹੋ ਜਾਂਦੀ ਤਾਂ ਕੁਬੈਕ ਵਾਲੇ ਕੈਨੇਡਾ ਚੋਂ ਬਾਹਰ ਨਿਕਲ ਸਕਦੇ ਕਿਉਂਕਿ ਉਹਨਾਂ ਦੇ ਕੋਲੇ ਆਪਣਾ ਕੰਸਟੀਟਿਊਸ਼ਨ ਹੈ, ਆਪਣਾ ਸਾਰਾ ਸਿਸਟਮ ਹੈਗਾ ਜਿਹੜਾ ਅਲਬਰਟਾ ਵਾਲੇ ਇਹ ਮੰਗ ਰਹੇ ਨੇ, ਤੇ ਉਹ ਜੇ ਯੈਸ ਹੋ ਜਾਂਦਾ ਤਾਂ ਚਾਂਸਿਸ ਸੀਗੇ ਕਿ ਜਿਵੇਂ ਯੂਕੇ ਦੇ ਵਿੱਚ ਹੋਇਆ ਈਯੂ ਤੋਂ ਬਾਹਰ ਨਿਕਲਦਾ ਉਹ ਹੋ ਜਾਣਾ, ਉਹਦੇ ਰੌਲਾ ਬਹੁਤ ਪੈਣਾ ਸੀ, ਤੇ ਇਹਨੇ ਬਿਨਾਂ ਸੋਚਿਆ ਕਹਿਤਾ ਜੀ ਆਈਲ ਡੂ ਇਟ। ਸੋ ਜਦੋਂ ਵੋਟਾਂ ਹੋ ਗਈਆਂ ਜੀ, ਵੋਟਾਂ ਦੇ ਕਾਊਂਟਿੰਗ ਦੌਰਾਨ ਜਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੈਸ ਦੀਆਂ ਵੋਟਾਂ ਵੱਧ ਰਹੀਆਂ ਨੇ ਈਵਨ ਐਂਡ ਤੱਕ, ਤਾਂ ਫੇਰ ਇਸ ਭਾਈ ਨੂੰ ਮੱਥਾ ਪੈਰਾਂ ਦੀ ਪੈ ਗਈ ਕਿ ਜੇ ਯੈਸ ਦੇ ਹੱਕ ਵਿੱਚ ਵੋਟਾਂ ਵੱਧ ਪੈ ਗਈਆਂ ਫਿਰ ਅਸੀਂ ਕੀ ਕਰਾਂਗੇ। ਹੁਣ ਇਹਦੇ ਮੇਰੇ ਵਰਗੇ ਛਾਤਰ ਜਿਹੜੇ ਐਡਵਾਈਜ਼ਰ ਹੁੰਦੇ ਉਹਨਾਂ ਨੇ ਇਹਨੂੰ ਰਾਏ ਦਿੱਤੀ ਕਿ ਭਾਈ ਜੀ ਤੂੰ ਬਹੁਤ ਵੱਡੀ ਬੇਵਕੂਫੀ ਕਰ ਚੁੱਕਿਆ, ਹੁਣ ਇੱਕੋ ਇੱਕ ਇਹਦਾ ਇਲਾਜ ਹੈ ਕਿ ਹੇਰਾ ਫੇਰੀ ਕਰਕੇ ਨੌ ਦੇ ਹੱਕ ਚ ਪਾਸਾ ਪਲਟ ਦੇ, ਨਹੀਂ ਤਾਂ ਅਸੀਂ ਆਪਾਂ ਸਾਰੇ ਮਾਰੇ ਜਾਵਾਂਗੇ। ਫਿਰ ਇਹਨੇ ਹੇਰਾ ਫੇਰੀ ਕਰਕੇ ਬੜਾ ਰੌਲਾ ਪਿਆ ਮੀਡੀਆ ਦੇ ਵਿੱਚ ਈਸਟਰਨ ਤੇ ਕੈਨੇਡਾ ਦੇ ਵਿੱਚ ਕਿ ਬਹੁਤ ਵੈਰੀ ਨੈਰੋ ਮਾਰਜਿਨ ਦੇ ਨਾਲ 100% ਹੇਰਾ ਫੇਰੀ ਕਰਵਾਈ ਗਈ ਤਾਂ ਜਾ ਕੇ ਨੋ ਹੋਇਆ। ਫਿਰ ਬਾਅਦ ਦੇ ਵਿੱਚ ਇਹ ਸੁਪਰੀਮ ਕੋਰਟ ਆਫ ਕੈਨੇਡਾ ਕੋਲੇ ਗਿਆ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਜੀ, ਹੁਣ ਤੁਸੀਂ ਕੁਛ ਕਰੋ, ਫਿਊਚਰ ਵਿੱਚ ਕੋਈ ਇਹੋ ਜਿਹੀ ਗਲਤੀ ਨਾ ਹੋਵੇ ਜਿਵੇਂ ਅਲਬਰਟਾ ਵਾਲੇ ਹੁਣ ਮੰਗ ਰਹੇ ਆ। ਸੁਪਰੀਮ ਕੋਰਟ ਨੇ ਤਾਂ ਪਹਿਲਾਂ ਜੀ ਇਹਨੂੰ ਬਹੁਤ ਲਾਹਨਤਾਂ ਪਾਈਆਂ ਕਿ ਤੇਰੇ ਵਰਗਾ ਬੇਵਕੂਫ ਪ੍ਰਾਈਮ ਮਿਨਿਸਟਰ ਅਸੀਂ ਕੈਨੇਡਾ ਦੀ ਹਿਸਟਰੀ ਵਿੱਚ ਨਹੀਂ ਦੇਖਿਆ, ਕਿਉਂਕਿ ਜੱਜ ਵੀ ਆਪਣੇ ਆਪ ਨੂੰ ਗਾਰਡ ਸਮਝਦੇ ਹੁੰਦੇ ਨੇ ਤੇ ਬਾਅਦ ਵਿੱਚ ਉਹ ਕਹਿੰਦੇ ਕੋਈ ਗੱਲ ਬੰਦੇ ਕੋਲੋਂ ਗਲਤੀ ਆਉਂਦੀ ਹੈ ਅਸੀਂ ਕੁਛ ਕਰਦੇ ਹਾਂ। ਬਾਅਦ ਵਿੱਚ 3 ਸਾਲ ਬਾਅਦ 1998 ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਨੇ ਇੱਕ ਸੈਪਰੇਸ਼ਨ ਰੋਡ ਮੈਪ ਤਿਆਰ ਕਰਕੇ ਇਹਨੂੰ ਕਿਹਾ ਕਿ ਜਾਂ ਪਾਰਲੀਮੈਂਟ ਵਿੱਚ ਜਾ ਕੇ ਇੱਕ ਐਸਾ ਕਾਨੂੰਨ ਪਾਸ ਕਰਵਾ ਜਿਹੜਾ ਫਿਊਚਰ ਵਿੱਚ ਕਿਸੇ ਪ੍ਰੋਵਿੰਸ ਨੂੰ ਇਹੋ ਜਿਹਾ ਮੌਕਾ ਨਾ ਦੇ ਸਕੇ। ਸੋ 2000 ਦੇ ਵਿੱਚ ਇਹਨੇ ਪਾਰਲੀਮੈਂਟ ਨੇ ਇੱਕ ਕਲੈਰਿਟੀ ਐਕਟ ਪਾਸ ਕਰਵਾਤਾ। ਉਹ ਸਾਰੇ ਉਸ ਬੇਵਕੂਫੀ ਤੋਂ ਬਾਅਦ ਜਦੋਂ ਉਹ ਕਲੈਰਿਟੀ ਐਕਟ ਪਾਸ ਹੋਇਆ 2000 ਵਿੱਚ, ਹੁਣ ਉਹ ਕਲੈਰਿਟੀ ਐਕਟ ਕੀ ਸੀਗਾ ਜੀ, ਉਹਨੇ ਜਿਹੜੀ ਪੁਆਇੰਟ ਨੇ ਪਹਿਲਾਂ ਤਾਂ ਸੀਗਾ ਕਿ ਕਾਨਸਟੀਟਿਊਸ਼ਨ ਨੂੰ ਅਮੈਂਡ ਕਰੋ, ਉਹੀ 2/3 50% ਤੇ ਫੈਡਰਲ ਤੇ ਸੈਨੇਟ ਦੀ, ਫੈਡਰਲ ਪਾਰਲੀਮੈਂਟ ਤੇ ਸੈਨੇਟ ਦੀ ਜਿਹੜੀ ਆਪਾਂ ਗੱਲ ਕਰ ਚੱਕੇ ਉਹੀ ਤੋਂ ਉਹੀ ਗੱਲ ਹੋ ਗਈ, ਨਾ 9 ਮਨ ਤੇਲ ਤੇ ਨਾ ਰਾਧਾ ਨੱਚੇ। ਚਲੋ ਜੇ 9 ਮਨ ਤੇਲ ਹੋ ਵੀ ਜਾਵੇ ਫਿਰ ਵੀ ਇਹ ਕਹਿ ਰਹੇ ਕਲੈਰਿਟੀ ਐਕਟ ਕਹਿ ਰਹੇ ਅਸੀਂ ਤੁਹਾਡੀ ਰਾਧਾ ਨੂੰ ਨੱਚਣ ਨਹੀਂ ਦੇਣਾ, ਕਿਉਂਕਿ ਕਲੈਰਿਟੀ ਐਕਟ ਦੀਆਂ 6 ਸ਼ਰਤਾਂ ਪੂਰੀਆਂ ਕਰਨੀਆਂ ਲੋਹੇ ਦੇ ਚਨੇ ਚਬਾਉਣ ਵਾਲੀਆਂ ਗੱਲ ਦਾ। ਇੱਕ ਤਾਂ 3 ਹੋ ਗਈਆਂ ਕਾਨਸਟੀਟਿਊਸ਼ਨ ਅਮੈਂਡ ਕਰਨ ਵਾਲੀਆਂ ਤੇ 6 ਕਲੈਰਿਟੀ ਐਕਟ ਦੀਆਂ। ਇਹ ਅਲਬਰਟਾ ਵਾਲੇ ਦੇਖੋ ਕਿਹੋ ਜਿਹੀਆਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ। ਹੁਣ ਇਹ 6 ਸ਼ਰਤਾਂ ਕੀ ਨੇ ਜੀ, ਪਹਿਲਾਂ ਹੈਗਾ ਕਿ ਡਿਸਾਈਡ ਟੂ ਹੋਲਡ ਰੈਫਰੈਂਡਮ, ਪਹਿਲਾ ਇਹਦਾ ਕਾਨਸਟੀਟਿਊਸ਼ਨ ਲੀਗੈਲਿਟੀ ਜਿਹੜੀ ਹੈ ਉਸ ਤੇ ਕੋਈ ਅਸਰ ਨਹੀਂ ਹੋਏਗਾ, ਪਰ ਰੈਫਰੈਂਡਮ ਹਰੇਕ ਪ੍ਰੋਵਿੰਸ ਤੇ ਸਿਟੀਜ਼ਨ ਨੂੰ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ, ਇਹ ਕਲੈਰਿਟੀ ਐਕਟ ਦੀ ਪਹਿਲੀ ਸ਼ਰਤ ਜੀ। ਦੂਜਾ, ਰੈਫਰੈਂਡਮ ਵਿੱਚ ਪੁੱਛੇ ਗਏ ਸਵਾਲ ਬਹੁਤ ਹੀ ਸਿੰਪਲ ਤੇ ਕਲੀਅਰ ਹੋਣੇ ਚਾਹੀਦੇ ਹੈ, ਇਹਦੇ ਵਾਸਤੇ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਸਹਿਮਤ ਹੋਣਾ ਲਾਜ਼ਮੀ ਹੈ, ਜੇ ਇੱਕ ਵੀ ਸਹਿਮਤ ਨਾ ਹੋਇਆ ਤਾਂ ਫੇਰ ਗੱਲ ਨਹੀਂ ਬਣਨੀ। ਤੀਜਾ, ਰੈਫਰੈਂਡਮ ਕੈਂਪੇਨ ਜਦੋਂ ਤੁਸੀਂ ਚਲਾਓਗੇ ਉਹਦੇ ਦੌਰਾਨ ਹੱਕ ਦੇ ਵਿੱਚ ਐਕਟੀਵਿਸਟ ਨੂੰ ਪੂਰਾ ਬਰਾਬਰੀ ਦਾ ਟਾਈਮ ਤੇ ਲੋ ਵਾਲਿਆਂ ਨੂੰ ਵੀ ਪੂਰਾ ਬਰਾਬਰੀ ਦਾ ਹੱਕ ਦਿੱਤਾ ਜਾਏਗਾ ਉਹਨਾਂ ਨੂੰ ਐਜੂਕੇਟ ਕਰਨ ਦਾ। ਚੌਥਾ, ਹਾਊਸ ਆਫ ਕਾਮਨਸ ਡਿਸਾਈਡ ਕਰੇਗਾ ਕਿ ਮੈਜੋਰਿਟੀ ਆਫ ਵੋਟ ਸੈਪਰੇਸ਼ਨ ਦੇ ਫੇਵਰ ਵਿੱਚ ਹੋਣਗੇ। ਇਹ ਕਲੀਅਰਲੀ ਐਕਸਪ੍ਰੈਸ ਕਰਦਾ ਹੈ ਕਿ ਨਹੀਂ, ਦੇਖੋ ਜੇ ਉਹਨਾਂ ਨੇ ਕਿਹਾ ਤਾਂ ਨਹੀਂ ਉੱਥੇ ਗੱਲ ਮੁੱਕ ਗਈ। ਹੁਣ ਤੁਸੀਂ ਇਹ 4 ਪੁਆਇੰਟ ਜਿਹੜੇ ਨੇ ਇਹ ਤਾਂ ਉਹ ਗੱਲ ਹੋ ਗਈ ਕਿ ਕਹਿੰਦੇ ਇਟ ਵਿਲ ਹੈਪਨ ਵਨ ਪਿਗ ਸਪਲਾਈ, ਜਿਵੇਂ ਕ੍ਰਿਸਚੈਨਿਟੀ ਦੇ ਵਿੱਚ ਕਹਿੰਦੇ ਕਿ ਹੈਲ ਫਰੀਜ ਹੋ ਸਕਦਾ, ਸੂਰ ਹਵਾ ਚ ਉੱਡ ਸਕਦੇ, ਪਰ ਕੋਈ ਪ੍ਰੋਵਿੰਸ ਕੈਨੇਡਾ ਤੋਂ ਅੱਡ ਨਹੀਂ ਹੋ ਸਕਦਾ। ਇਹ ਗੱਲ ਪੱਕੀ ਹੈ ਜੀ, ਇਹ ਪੱਕੀ ਮੋਹਰ ਵਾਲੀ ਗੱਲ ਹੈ। ਇਹ ਸਿਰਫ ਆਪਣੀ ਅਲਬਰਟਾ ਪ੍ਰੋਵਿੰਸ਼ੀਅਲ ਪੁਲਿਸ ਬਣਾ ਸਕਦੇ, ਹੋਰ ਜੋ ਇਹ ਕਹਿ ਰਹੇ ਨੇ ਉਹ ਕਦੇ ਨਹੀਂ ਹੋਏਗਾ। ਹੁਣ ਇਹ ਰੌਲਾ ਉਦੋਂ ਪੈਣਾ ਸ਼ੁਰੂ ਹੋਇਆ ਜਦੋਂ ਇਹ ਬੀਬੀ ਨੇ ਆਪਣੀ ਲੀਡਰਸ਼ਿਪ ਕੈਂਪੇਨ, ਹੁਣ ਥੋੜੀ ਜਿਹੀ ਬੈਕਗ੍ਰਾਉਂਡ ਦੀ ਗੱਲ ਕਰ ਰਹੀ ਹੈ, ਇਹ ਕੌਣ ਨੇ, ਇਹ ਟੇਕ ਬੈਕ ਅਲਬਰਟਾ ਇੱਕ ਗਰੁੱਪ ਬਣਿਆ ਇਸ ਵੇਲੇ ਜਿਹੜਾ ਕਿ ਸਮਿਥ ਨੂੰ ਕੰਟਰੋਲ ਕਰ ਰਿਹਾ। ਇਹਨਾਂ ਨੇ ਪਿਛਲੇ ਜਿਹੜੀ ਇਹਦੀ ਇੱਕ AGM ਹੋ ਸੀ ਉਹਦੇ ਵਿੱਚ ਇਹਨਾਂ ਨੇ ਆਪਣਾ ਪ੍ਰੈਜੀਡੈਂਟ ਉਹ ਸਾਰਾ ਕਾਇਮ ਕਰ ਲਿਆ ਉਹ ਇਹਨਾਂ ਦੇ ਵਿੱਚੋਂ ਉਸ ਗਰੁੱਪ ਦੇ ਵਿੱਚੋਂ ਹੀ ਆ। ਅੱਛਾ, ਜਦੋਂ ਇਹ ਕੈਂਪੇਨ ਆਪਣੀ ਵੈਬਸਾਈਟ ਦੇ ਵਿੱਚ ਲੀਡਰਸ਼ਿਪ ਜਦੋਂ ਇਹ ਰਨ ਕਰ ਰਹੇ ਸੀ ਉਹਦੇ ਵਿੱਚ ਇਹਨੇ ਇੱਕ ਪੈਰਾਗ੍ਰਾਫ ਪਾਇਆ ਸੀਗਾ। ਉਹ ਪੈਰਾਗ੍ਰਾਫ ਕੀ ਸੀਗਾ ਉਹਦੀ ਆਪਾਂ ਗੱਲ ਕਰਦੇ ਹੁਣ। ਉਹ ਸੀਗਾ ਜੀ, ਇਹ ਪ੍ਰਪੋਜ਼ਡ ਲਾ ਵੁੱਡ ਅਫੋਰ ਦੀ ਅਥਾਰਟੀ ਆਫ ਦਾ ਪ੍ਰੋਵਿੰਸ਼ੀਅਲ ਲੈਜਿਸਲੇਚਰ ਟੂ ਰਿਫਿਊਜ਼ ਪ੍ਰੋਵਿੰਸ਼ੀਅਲ ਇਨਫੋਰਸਮੈਂਟ ਆਫ ਸਪੈਸਿਫਿਕ ਫੈਡਰਲ ਲਾ ਔਰ ਪਾਲਿਸੀਜ਼ ਦੈਟ ਵਾਇਲੇਟ ਜੁਡੀਸ਼ਲ ਰਾਈਟ ਆਫ ਅਲਬਰਟਾ ਅੰਡਰ ਸੈਕਸ਼ਨ 95 ਆਫ 95 ਆਫ ਕਾਂਸਟੀਟਿਊਸ਼ਨ ਔਰ ਬ੍ਰੀਚ ਦਾ ਚਾਰਟਰ ਰਾਈਟ ਆਫ ਅਲਬਰਟਾ। ਬੜਾ ਬੇਤੁਕਾ ਜਿਹਾ ਇਹਨੇ ਕਰਤਾ। ਹੁਣ ਬਸ ਫੇਰ ਕੀ ਸੀ ਜੀ, ਜਦੋਂ ਉਹ ਆਇਆ ਲਾਈਮ ਲਾਈਟ ਦੇ ਵਿੱਚ ਇੱਧਰ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਇਹ ਤਾਂ ਇਹ ਲੀਡਰਸ਼ਿਪ ਦੇ ਵਿੱਚ ਵੀ ਹੁਣ ਇਹ ਬੀਬੀ ਵੱਖ ਹੋਣ ਦੀਆਂ ਗੱਲਾਂ ਕਰ ਰਹੀ ਹੈ। ਤਾਂ ਇਹਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੇ ਫਟਾਫਟ ਜੀ ਇਹ ਜਿਹੜਾ ਪੈਰਾਗ੍ਰਾਫ ਸੀਗਾ ਇਹਦੀ ਵੈਬਸਾਈਟ ਚੋਂ ਡਿਲੀਟ ਕਰਤਾ। ਹੁਣ ਇਹ ਪ੍ਰੀਮੀਅਰ ਬਣਦੇ ਸਰ ਉਹੀ ਰਾਗ ਨੇ ਫਿਰ ਆਪਣਾ ਸ਼ੁਰੂ ਕਰਤਾ। ਹੁਣ ਇਹਦਾ ਜਿਹੜਾ ਬਿੱਲ 1 ਦਾ ਟਾਈਟਲ ਦੇਖੋ, ਜਿਹੜੀ ਤੁਸੀਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ, ਦਲ ਅਲਬਰਟਾ ਸੋਵਰਨਿਟੀ ਵਿਦ ਇਨ ਯੂਨਾਈਟਿਡ ਕੈਨੇਡਾ ਐਕਟ। ਮੇਕ ਐਨੀ ਸੈਂਸ ਟੂ ਯੂ? ਐ ਕਰੋ, ਇਹਦਾ ਨਾਂ ਰੱਖ ਦਿਓ, ਜੇ ਤੁਸੀਂ ਸੋਵਰਨਿਟੀ ਐਕਟ ਕਰ ਰਹੇ ਇਹਦਾ ਨਾਂ ਇਹ ਬਦਲ ਦਿਓ, ਇਹ ਗੱਲ ਦੇ ਬਣਨੀ। ਇਹਦਾ ਨਾਂ ਰੱਖੋ ਜੀ ਅਲਬਰਟਾ ਡਿਕਟੇਟਰਸ਼ਿਪ ਵਿਦ ਇਨ ਦ ਡੈਮੋਕ੍ਰੈਟਿਕ ਕੈਨੇਡਾ ਐਕਟ, ਤਾਂ ਤੁਹਾਡੀ ਗੱਲ ਬਣ ਸਕਦੀ ਹੈ। ਉਦੋਂ ਉਹੀ ਗੱਲ ਹੋਈ ਜਿਹੜੇ ਪੰਜਾਬੀ ਪਿੰਡਾਂ ਜਾ ਕੇ ਕਹਿੰਦੇ ਹੁੰਦੇ ਕਿ ਰਹਿਣਾ ਤੇਰੇ ਨਾਲ ਹੈ ਪਰ ਤੇਰੀ ਗੱਲ ਨਹੀਂ ਮੰਨਣੀ, ਡਿਵੋਰਸ ਵੀ ਨਹੀਂ ਦੇਣਾ ਤੈਨੂੰ ਤੇ ਤੇਰੀ ਸੌਂਕਣ ਵੀ ਇਸੇ ਘਰ ਚ ਰੱਖਣੀ ਹੈ। ਮੇਕ ਐਨੀ ਸੈਂਸ ਟੂ ਜੀ? ਨੋਨ ਸੈਂਸ ਇਹ ਗੱਲਾਂ ਕਰ ਲਿਆ। ਹੁਣ ਜਿਹੜੇ ਫੈਡਰਲ ਲਾ ਅੰਡਰ ਦਾ ਡਿਵੀਜ਼ਨ ਆਫ ਪਾਵਰ ਜਿਹੜਾ ਸਾਡਾ ਇਸ ਵੇਲੇ ਸਾਡੀ ਆਪਾਂ ਕਿਤੇ ਗੱਲ ਕਰਾਂਗੇ ਜੀ ਕਿ ਸਾਡਾ ਸਿਸਟਮ ਕੰਮ ਕਿਵੇਂ ਕਰਦਾ। ਸਾਡੇ ਲਾਜ ਨੇ, ਫੈਡਰਲ ਲਾਜ ਨੇ, ਉਹ ਤਾਂ ਪ੍ਰੋਵਿੰਸ਼ਲ ਹੈ, ਉਹਦੇ ਵਿੱਚ ਡਿਵੀਜ਼ਨ ਆਫ ਪਾਵਰ ਹੈ। ਫੈਡਰਲ ਗਵਰਨਮੈਂਟ ਨੂੰ ਅਥਾਰਟੀ ਦੇ ਰਿਹਾ ਕਿ ਉਹ ਪ੍ਰੋਵਿੰਸ ਨੂੰ ਲਾਗੂ ਕਰਨਾ ਹੀ ਪੈਣਾ, ਕਿਉਂਕਿ ਜਿਹੜਾ ਫੈਡਰਲ ਲਾ ਆ ਗਿਆ ਉਹ ਹਰ ਪ੍ਰੋਵਿੰਸ ਨੂੰ ਮੰਨਣਾ ਪੈਣਾ, ਤੁਸੀਂ ਉਹਦੇ ਗੋ ਰਾਊਂਡ ਨਹੀਂ ਕਰ ਸਕਦੇ। ਪਰ ਇਹ ਬੀਬੀ ਕਹਿ ਰਹੀ ਕਿ ਅੰਡਰ ਸੋਵਰਨਿਟੀ ਐਕਟ ਅਸੀਂ ਫੈਡਰਲ ਲਾਜ ਨੂੰ ਯੂਨੀਲੈਟਰਲੀ ਅਮੈਂਡ ਵੀ ਕਰਾਂਗੇ ਤੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਵੀ ਕਰਾਂਗੇ। ਹੁਣ ਇਹਦੀ ਐਗਜ਼ਾਮਪਲ ਦੇਣੇ ਕੀ ਕਹਿ ਰਹੀ ਹੈ, ਯੂਨੀਲੈਟਰਲੀ ਅਮੈਂਡ ਵੀ ਕਰਾਂਗੇ ਤੇ ਉਹਨੂੰ ਮੰਨਣ ਤੋਂ ਇਨਕਾਰ ਵੀ ਕਰਾਂਗੇ। ਹੁਣ ਫਰਜ਼ ਕਰੋ, ਫੋਰ ਐਗਜ਼ਾਮਪਲ ਆਪਾਂ ਇਹਨੂੰ ਸਿੰਪਲੀਫਾਈ ਥੋੜ੍ਹੀ ਜਿਹੀ ਕਰਦੇ, ਜਦੋਂ ਤੁਸੀਂ ਕੋਈ ਲੀਗਲ ਕੰਟਰੈਕਟ ਸਾਈਨ ਕਰਦੇ ਹੋ ਦੋਨਾਂ ਪਾਰਟੀਆਂ ਦੀ ਸਹਿਮਤੀ ਨਾਲ ਸਾਈਨ ਹੁੰਦਾ, ਇੱਕ ਸਾਈਨ ਨਾਲ ਤਾਂ ਨਹੀਂ ਹੋ ਸਕਦਾ ਨਾ। ਹੁਣ ਜਿਵੇਂ ਤੁਸੀਂ ਕਿਸੇ ਨੇ ਘਰ ਖਰੀਦ ਲਿਆ, ਹੁਣ ਪਹਿਲਾਂ ਸੈਲਰ ਹੋਊਗਾ ਫਿਰ ਬਾਇਰ ਹੋਊਗਾ, ਫਿਰ ਇਹ ਗੱਲ ਬਣੂਗੀ ਨਾ, ਕੱਲਾ ਸੈਲਰ ਤੇ ਬਾਇਰ ਨਾ ਹੋਵੇ ਤਾਂ ਗੱਲ ਹੀ ਬਣੀ ਨਾ। ਹੁਣ ਜਿਹੜਾ ਅੰਡਰ ਆਵਰ ਕਾਂਸਟੀਟਿਊਸ਼ਨ ਕਹਿ ਰਿਹਾ ਕਿ ਫੈਡਰਲ ਗਵਰਨਮੈਂਟ ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਨੂੰ ਅਪੁਆਇੰਟ ਕਰਦੇ ਆ, ਇਸ ਚ ਤਾਂ ਕੋਈ ਦੋ ਰਾਏ ਨੀ ਹੈਗੀ, ਚਾਹੇ ਉਹ ਕੁਈਨਜ਼ ਬੈਂਚ ਹੋਵੇ ਜਾਂ ਅਪੀਲ ਕੋਰਟ। ਹੁਣ ਕੁਈਨਜ਼ ਬੈਂਚ ਨੀ ਹੈ ਉਹਦੀ ਜਗ੍ਹਾ ਤੇ, ਕੁਈਨਜ਼ ਤਾਂ ਉਹਦਾ ਮਾਈ ਤਾਂ ਲੁੱਟਮਾਰ ਕਰਕੇ ਛੱਡ ਗਈ ਇਸ ਦੁਨੀਆਂ ਨੂੰ, ਹੁਣ ਉਹਦਾ ਮੁੰਡਾ ਬਣ ਗਿਆ, ਹੁਣ ਕਿੰਗਜ਼ ਬੈਂਚ ਹੋ ਗਿਆ, ਕਿਉਂਕਿ ਇਹ ਕੰਮ ਜੱਜਾਂ ਦੀ ਅਪੁਆਇੰਟਮੈਂਟ ਇਹ ਫੈਡਰਲ ਐਗਜ਼ੈਕਟਿਵ ਦਾ ਕੰਮ ਹੈ, ਪ੍ਰੋਵਿੰਸ ਦਾ ਨਹੀਂ, ਕੋਈ ਪ੍ਰੋਵਿੰਸ ਜੱਜ ਅਪੁਆਇੰਟ ਨਹੀਂ ਕਰ ਸਕਦਾ। ਪਰ ਇਹ ਕਾਰਨ ਹੈ ਕਿ ਇਹਨਾਂ ਜੱਜ ਦੀ ਅਪੁਆਇੰਟ ਅਸੀਂ ਕਰਾਂਗੇ। ਹੁਣ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਜੇ ਲੋਕ ਇਹ ਪੁਲਿਸ ਨੂੰ ਆਰਡਰ ਦੇ ਰਹੇ, ਲਾ ਐਂਡ ਆਰਡਰ ਦੀ ਸਿਚੁਏਸ਼ਨ ਬਣੂਗੀ ਕਿ ਜਿਵੇਂ ਇਹ ਕਹਿ ਰਹੇ ਜੀ, ਦੇਖੋ ਫੈਡਰਲ ਹੁਣ ਇੱਕ ਨਵਾਂ ਇੱਕ ਹੋਰ ਸੋਚਾ ਛੱਡ ਰਹੇ ਸਿਰ ਲਈ ਕਿ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਫੈਡਰਲ ਲਾ ਹੈਗਾ ਉਹਨੂੰ ਅਸੀਂ ਨਹੀਂ ਮੰਨਣਾ। ਜੇ ਤੁਸੀਂ ਕਦੇ ਅੰਦਾਜ਼ਾ ਲਾ ਸਕਦੇ ਜੇ ਫੈਡਰਲ ਲਾ ਰਿਸਟ੍ਰਿਕਸ਼ਨ ਨੂੰ ਅਲਬਰਟਾ ਦੇ ਸ਼ਹਿਰਾਂ ਵਿੱਚ ਇੱਕ ਪ੍ਰੋਵਿੰਸਰ ਵਾਲੇ ਕਹਿ ਦਿੰਦੇ, ਪੁਲਿਸ ਨੂੰ ਆਰਡਰ ਦਿੰਦੇ ਆ ਕਿ ਮੰਨਣ ਦੀ ਕੋਈ ਲੋੜ ਨਹੀਂ, ਇਨਕਾਰ ਕਰ ਦਿਓ ਜਿਹੜਾ ਫੈਡਰਲ ਲਾ ਐਂਡ ਆਰਡਰ ਦੀ ਸਿਚੁਏਸ਼ਨ, ਤੁਸੀਂ ਅੰਦਾਜ਼ਾ ਤਾਂ ਨਹੀਂ ਲਾ ਸਕਦੇ। ਤੁਸੀਂ ਦੇਖਿਆ ਨਮੂਨਾ ਇਹ 2 ਸਾਲ ਪਹਿਲਾਂ ਜਿਹੜਾ ਫੈਡਰਲ ਕਾਨਵੋਏ ਜਿਹੜਾ ਹੋਇਆ ਸੀਗਾ ਇੱਥੇ ਲੈਥਬ੍ਰਿਜ ਦੇ ਕੂਟਸ ਬਾਰਡਰ ਦੇ ਉੱਤੇ, ਆਰਸੀਐਮ ਤੇ ਨੇ ਹਥਿਆਰ ਫੜੇ ਸੀਗੇ, ਉਹਨਾਂ ਨੂੰ ਵੀ ਇਹ ਲੋਕੀ ਕਹਿ ਰਹੇ ਸੀਗੇ ਕਿ ਕੋਈ ਲੋੜ ਨਹੀਂ ਫੈਡਰਲ ਲਾ ਮੰਨਣ ਦੀ। ਇਹਦੇ ਨਾਲ ਕੀ ਹੋਊਗਾ, ਯੂ ਆਰ ਪੁਟਿੰਗ ਅਲਬਰਟਨਸ ਇਨ ਦਾ ਲਾਈਨ ਆਫ ਫਾਇਰ। ਹਾਂਜੀ,
ਇਹੀ ਗੱਲ ਵਧੀਆ ਹੋਈ ਹੈ ਬਿਲਕੁਲ ਐਂਡ ਤੇ ਆ ਕੇ ਕਿ ਜਿਨ੍ਹਾਂ ਨੂੰ ਅਸੀਂ ਲਾ ਮੇਕਰ ਕਹਿੰਦੇ ਆ, ਦੇ ਆਲਸੋ ਸ਼ੋ ਦੇਅਰ ਫੇਸ ਦੈਟ ਦੇ ਆਰ ਲਾ ਬ੍ਰੇਕਰਸ ਟੂ, ਹਨਾ। ਇਹੀ ਲੋਕ ਕਾਨੂੰਨ ਘਾੜੇ ਆ ਜਿਹੜੇ ਕਾਨੂੰਨ ਸਾਧ ਨੇ, ਇਹ ਕਾਨੂੰਨ ਤੋੜਨ ਦੀ ਗੱਲ ਦੇਖੋ ਕਿੰਨੇ ਸਹਿਜੇ ਰੂਪ ਦੇ ਵਿੱਚ ਲੋਕਾਂ ਦੇ ਮਨਾਂ ਚ ਉਤਾਰ ਦਿੰਦੇ ਆ। ਹਾਲਾਂਕਿ ਕਿਸੇ ਵੀ ਕੰਸਟੀਟਿਊਸ਼ਨਲ ਬਾਡੀ ਤੇ ਬੈਠਿਆ ਬੰਦੇ ਨੂੰ ਇਹ ਕਹਿਣ ਦਾ ਕੋਈ ਅਖਲਾਕੀ ਤੌਰ ਤੇ ਹੱਕ ਹੀ ਨਹੀਂ ਕਿ ਬਈ ਜੇ ਨਹੀਂ ਗੱਲ ਕਰਦਾ ਤਾਂ ਕਾਨੂੰਨ ਨਾ ਮੰਨੋ ਤੇ ਫਿਰ ਫੈਡਰਲ ਵੀ ਨਾ ਮੰਨੋ ਤੇ ਹੋ ਸਕਦਾ ਸੀ ਕੱਲ ਅਲਬਰਟਾ ਦੇ ਵੀ ਨਾ ਮੰਨੀਏ ਤੇ ਸਮਿਥ ਮੈਡਮ ਫਿਰ ਤੁਹਾਡੇ ਵੀ ਰੂਲ ਮੰਨਣ ਦੀ ਕੋਈ ਲੋੜ ਨਹੀਂ। ਜੇ ਮੈਨੂੰ ਲੱਗਦਾ ਹੋਵੇ ਕਿ ਮੇਰੀ ਆਜ਼ਾਦੀ ਤੇ ਹਮਲਾ ਹੋ ਰਿਹਾ ਤਾਂ ਫਿਰ ਆਈ ਵਿਲ ਡਿਫਾਈ ਯੂ ਆਲਸੋ। ਅੱਛਾ ਆਪਾਂ ਮੁੱਖ ਦੀ ਗੱਲ ਇੱਕ ਨੁਕਤੇ ਤੇ ਕਰੀਏ ਜੀ, ਤਿੰਨ ਕੁ ਮਿੰਟਾਂ ਚ ਮਿਲ ਰਹੇ ਸਾਲ ਸਾਹਿਬ ਕਿ ਇਹਦੇ ਨਾਲ ਜਿਹੜੇ ਹੁਣ ਫੈਡਰਲ ਕੰਜ਼ਰਵੇਟਿਵ ਨੇ ਪੀਰੀਏ ਪੋਲੀਏਵਰ ਇਹਦੀ ਪੋਲਿਟਿਕਸ ਵਿਚਾਰੀ ਕਿੱਧਰ ਜਾਊਗੀ? ਇਹਨੂੰ ਫਿਰ ਵੋਟਾਂ ਵੀ ਪਵਾਉਣੀਆਂ ਨੇ ਮੈਡਮ ਸਮਿਥ ਹੋਰਾਂ ਨੇ ਕਿ ਨਹੀਂ ਪਵਾਉਣੀਆਂ? ਕਿਉਂਕਿ ਜੇ ਦੁਸ਼ਮਣ ਦੀ ਗੱਲ ਕਰਦੇ ਆ ਫਿਰ ਚਾਹੇ ਕੋਈ ਲਿਬਰਲ ਬੈਠਾ ਹੋਵੇ ਚਾਹੇ ਐਨਡੀਪੀ ਦੇ ਚਾਹੇ ਕੰਜ਼ਰਵੇਟਿਵ ਹੈ ਤਾਂ ਕੈਨੇਡਾ ਤੋਂ ਜਾਨ ਬਚਾਉਣੀ ਹੈ ਨਾ। ਫਿਰ ਇਹ ਫਿਰ ਕੀ ਸਟੈਂਡ ਲੈਣਗੇ? ਇਹਨਾਂ ਦੀ ਪ੍ਰਧਾਨ ਮੰਤਰੀ ਵੀ ਬਣਿਆ ਹੋਇਆ ਜੇਸਨ ਕੈਨੀ ਨੇ ਫੈਡਰਲ ਸਰਕਾਰ ਚ ਕੰਮ ਕੀਤਾ ਉਹੀ ਫੈਡਰਲ ਦਾ ਵਿਰੋਧ ਕਰਦਾ, ਸਟੀਵਨ ਹਾਰਪਰ ਕਰਦਾ, ਅੱਗੇ ਹੁੰਦੇ ਵੀ ਸਮਿਥਾ ਸਮਝ ਨੀ ਆਉਂਦਾ।
ਅਲਬਰਟੋ ਹਮੇਸ਼ਾ ਇੱਥੇ ਲਿਬਰਲ ਹੋਵੇ, ਕਦੇ ਵੀ ਨੀ ਪਾਉਣਗੇ ਇਹ ਪੋਲੀਵਰ ਨੂੰ ਵੋਟਾਂ ਪਾਉਣਗੇ। ਦੂਜੀ ਗੱਲ, ਟਰੂਡੋ ਨੇ ਆਪਣੇ ਬਹੁਤ ਪੁੱਠੇ ਕੰਮ ਕੀਤੇ, ਕੋਈ ਸਿੱਧਾ ਕੰਮ ਨੀ ਕੀਤਾ, ਟਰੂਡੋ ਇਜ਼ ਗੌਨ। ਇਹ ਤਾਂ ਨੈਕਸਟ ਇਲੈਕਸ਼ਨ ਦੇ ਵਿੱਚ ਪਤਾ ਲੱਗ ਜਾਣਾ। ਇਹ ਉਹੀ ਟਰੂਡੋ ਨੇ ਕੰਮ ਕੀਤਾ ਜੋ ਇਹਦੇ ਪਿਓ ਨੇ ਕੀਤਾ ਸੀਗਾ ਏਡੀ ਦੇ ਵਿੱਚ, ਫਿਰ ਬਾਅਦ ਵਿੱਚ ਇਹਦੇ ਚਾਚੇ ਨੇ ਕੀਤਾ ਸੀਗਾ, ਤੇ ਉਸ ਤੋਂ ਬਾਅਦ ਹਾਰਪੁਰ ਆਇਆ। ਸਾਡੀ ਜਿਹੜੀ ਲੋਕਾਂ ਦੀ ਜਿਹੜੀ ਮੈਮਰੀ ਆ ਬਹੁਤ ਸ਼ੋਰਟ ਆ, ਅਸੀਂ ਭੁੱਲ ਜਾਂਦੇ ਕਿ ਕੱਲ ਕੀ ਹੋਇਆ ਸੀ, ਤੇ ਅਸੀਂ ਉਹੀ ਦੇਖ ਰਹੇ ਕਿ ਅੱਜ ਕੀ ਹੋ ਰਿਹਾ। ਇਹ ਹੁਣ ਪੋਲੀਵਰ ਆ ਰਿਹਾ, ਉਹ ਵੀ ਝੂਠ ਦੀ ਪੰਡ ਨੇ, ਉਹ ਜੇ ਉਹ ਆਊਗਾ ਆ ਰਿਹਾ ਉਹਨੂੰ ਲੋਕਾਂ ਨੇ ਵੋਟਾਂ ਪਾਉਣੀਆਂ। ਉਹ ਤਾਂ ਉਹੀ ਆ ਵੀ ਚੂਹੇ ਜਿਹੜੇ ਉਹ ਆਪ ਦਿੱਲੀ ਦੇ ਕੋਲ ਆਉਣਗੇ ਜੀ, ਮੇਰੇ ਸਾਨੂੰ ਖਾ ਲਓ। ਉਹਦੀ ਆਪਾਂ ਅਗਲੇ ਦੀ ਗੱਲ ਕਰਾਂਗੇ ਕਿ ਜਿਹੜਾ ਸਾਡੇ ਸਿਰ ਇੰਨਾ ਕਰਜ਼ਾ ਚੜ ਰਿਹਾ ਹੈ ਇਹ ਕੌਣ ਆ, ਇਹ ਕਿੱਥੋਂ, ਇਹ ਕੌਣ ਕਰਜ਼ਾ ਚ ਸਾਡੇ ਸਿਰ ਚੜਾ ਰਿਹਾ ਹੈ, ਇਹ ਆਪਣਾ ਨੈਕਸਟ ਟਾਪਿਕ ਹੋਊਗਾ। ਇਹ ਆ ਜਿਹੜੀ ਤੁਸੀਂ ਤੁਹਾਡਾ ਕੁਸ਼ਚਨ ਹੈ, ਇੱਕੋ ਹੀ ਇਹਦਾ ਸਿੰਪਲ ਆਨਸਰ ਹੈ ਕਿ ਲੋਕਾਂ ਨੇ ਵੋਟਾਂ ਟਰੂਡੋ ਨੂੰ ਪਾਤੀਆਂ। ਇਹ 10 ਸਾਲ ਦਾ ਇਹਨਾਂ ਦੀ ਸ਼ੈਲਫ ਲਾਈਫ ਹੁੰਦੀ ਹੈ। ਹਿਸਟਰੀ ਖੋਲ ਕੇ ਦੇਖ ਲਓ ਕੈਨੇਡੀਅਨ ਫੈਡਰਲ ਜਿਹੜੀ ਪੋਲੀਟਿਕਸ ਆ, ਇਹ ਆਉਂਦੇ ਨੇ ਕਾਰਪੋਰੇਸ਼ਨ ਇਹਨਾਂ ਨੂੰ ਲੈ ਕੇ ਆਉਂਦੀਆਂ, ਬਾਅਦ ਦੇ ਵਿੱਚ ਇਹਨਾਂ ਨੂੰ ਨਿਵਾਜਦੇ ਨੇ। ਇਹੀ ਟਰੂਡੋ ਜਿਹੜਾ ਹੁਣ ਬਾਅਦ ਦੇ ਵਿੱਚ ਕਿਸੇ ਵੱਡੀ ਫਰਮ ਦਾ ਆਨਰੇਰੀ ਚੇਅਰਮੈਨ ਬਣ ਕੇ ਬਹਿ ਜਾਊਗਾ, ਪੈਸੇ ਕਮਾਉਣਗੇ, ਪੈਨਸ਼ਨਾਂ ਇਹਨਾਂ ਨੂੰ ਆਈ ਜਾਂਦੀਆਂ। ਇਹ ਡੋਂਟ ਕੇਅਰ ਅਬਾਊਟ ਪਬਲਿਕ, ਪੋਲੀਵਰ ਆ ਗਿਆ ਚਾਹੇ ਮੋਲੀਵਰ, ਇਟ ਡਜ਼ਨਟ ਮੈਟਰ। ਅੱਗੇ ਅਸੀਂ ਦੇਖ ਲਿਆ ਸਾਰਾ ਡਰਾਮਾ। ਇਹ ਅਲਬਰਟਨ ਵੋਟਾਂ ਫੈਡਰਲ ਪਾਉਣਗੇ ਇਹਨਾਂ ਨੂੰ ਹੀ, ਆਪਣੇ ਨੂੰ ਕੰਜ਼ਰਵੇਟਿਵ ਨੂੰ, ਡਜ਼ਨਟ ਮੈਟਰ ਵੋਟ ਦੇ ਡੂ। ਆ ਜਿਹੜੀਆਂ ਥੋੜੀਆਂ ਬਹੁਤ ਚੀਜ਼ਾਂ ਹੈਗੀਆਂ ਇਹ ਲੋਕੀ ਇਗਨੋਰ ਕਰ ਦਿੰਦੇ ਆ, ਕਿਉਂਕਿ ਸੀ ਪੀ ਪੀ ਦਾ ਹੁਣ ਭੋਗ ਪੈ ਗਿਆ। ਇਸੇ ਤਰ੍ਹਾਂ ਹੁਣ ਨਾ ਲੋਕਾਂ ਨੂੰ, ਆਪਾਂ ਨੂੰ ਇਕੁਲਾਈਜੇਸ਼ਨ ਦੀ ਗੱਲ ਕਰਨੀ ਪੈਣੀ, ਉਹ ਵੀ ਆਪਾਂ ਕਰਾਂਗੇ। ਆਰ ਸੀ ਐਮ ਪੀ ਦੀ ਵੀ ਗੱਲ ਕਰਨੀ ਪੈਣੀ, ਜਿਹੜੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਲੋਕੀ ਹੌਲੀ ਹੌਲੀ ਸਮਝ ਪਾ ਰਹੇ। ਪਰ ਪ੍ਰੋਬਲਮ ਇੱਥੇ ਇਹ ਕਿਹਾ, ਜਿਹੜਾ ਕਾਰਪੋਰੇਟ ਮੀਡੀਆ ਅਲਬਰਟਾ ਦੇ ਵਿੱਚ ਉਹ ਦੂਜੀ ਗੱਲ ਨਹੀਂ ਕਰਦਾ। ਹੁਣ ਤੁਸੀਂ ਮੇਰੇ ਵਰਗੇ ਨੂੰ ਅਲਾਓ ਕਰਦੇ ਬੋਲਣ ਦੀ, ਇੱਥੇ ਤਾਂ ਕੋਈ ਮੇਰੇ ਵਰਗੇ ਨੂੰ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ।
ਸਹੀ ਗੱਲ ਹੈ ਸਾਲ ਸਾਹਿਬ। ਉਹ ਜਿਹੜਾ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਰਾਜ ਦਰਬਾਰੀ ਚ ਜਿਹੜੇ ਗਾਉਂਦੇ ਆ ਨਾ, ਉਹਨਾਂ ਨੇ ਦਰਬਾਰ ਦੇ ਕਿੱਸੇ ਸੁਣਾਉਣੇ ਆ, ਤੇ ਦਰਬਾਰ ਦੇ ਕਿੱਸੇ ਸੁਣਾਓ, ਵਧੀਆ ਰੋਟੀਆਂ ਮਿਲਦੀਆਂ ਖਾਣ ਨੂੰ, ਵਧੀਆ ਕੱਪੜੇ ਪਾਉਣ ਨੂੰ, ਵਧੀਆ ਮਹਿਲਾਂ ਦੇ ਵਿੱਚ ਰਹਿਣ ਨੂੰ ਮਿਲੂਗਾ। ਆਪਾਂ ਗਰੀਬਾਂ ਦੀ ਗੱਲ ਕਰਾਂਗੇ, ਦੁਸ਼ਮਣ ਬਣਾਵਾਂਗੇ, ਤਕੜੇ ਬੰਦਿਆਂ ਨੂੰ ਦੁਸ਼ਮਣ ਬਣਾਵਾਂਗੇ, ਆਪਣੇ ਪਰਿਵਾਰ ਨੂੰ ਆਰਥਿਕ ਤੰਗੀਆਂ ਚ ਪਾਵਾਂਗੇ। ਤੇ ਸੱਚ ਬੋਲਣਾ ਸਾਫ਼ ਤੌਰ ਤੇ ਕੋਈ ਵੀ ਬੰਦਾ ਬੋਲ ਕੇ ਦੇਖ ਲਵੇ ਕਿ ਤੁਸੀਂ ਆਪਣੇ ਪੱਧਰ ਤੇ, ਮੈਂ ਹਰ ਲਿਸਨਰ ਨੂੰ ਵੀ ਇਹ ਕਹਿਣਾ ਤੁਸੀਂ 10 ਮਿੰਟ ਸੱਚ ਬੋਲਣ ਦੀ ਪ੍ਰੈਕਟਿਸ ਕਰੋ, ਪਬਲਿਕ ਪਲੇਟਫਾਰਮ ਤੇ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨਾ ਔਖਾ। ਤੇ ਉਹ ਤੋਂ ਬਾਅਦ ਤੁਸੀਂ 10 ਮਿੰਟ ਗੱਪਾਂ ਮਾਰੋ, ਇਹਨਾਂ ਦੇ ਸੋਨੇ ਗਾਓ ਤੇ ਦੇਖੋ ਤੁਹਾਡੀ ਤਰੱਕੀ ਕਿਵੇਂ ਹੁੰਦੀ ਹੈ। ਦਿਸ ਇਜ਼ ਪ੍ਰੀਟੀ ਓਬਵੀਅਸ ਕਿ ਜਿਵੇਂ ਹੁਣ ਤੁਸੀਂ ਕਿਹਾ ਕਿ ਕਾਰਪੋਰੇਟ ਮੀਡੀਆ ਦੇ ਸਾਹਮਣੇ ਫਿਰ ਜਦੋਂ ਤੁਹਾਡੇ ਵਰਗਾ ਕੋਈ ਖੜਦਾ ਤੇ ਫਿਰ ਉਹਦੀ ਕੀ ਉਹ ਹੈ, ਮਤਲਬ ਦੱਸੋ ਕਹਿ ਸਕਦੇ ਆ ਵੀ ਉਹਨੂੰ ਕਿੰਨੀ ਚੈਲੰਜਸ ਕਿੰਨੇ ਆ, ਕਿਉਂਕਿ ਸੌਖਾ ਕੰਮ ਨਹੀਂ ਹੈ ਇਹ। ਹਾਂਜੀ ਸਾਲ ਸਾਹਿਬ, ਕਰੀਏ ਕੰਕਲੂਡ ਜੀ, ਤੁਸੀਂ ਜਾਂਦੇ ਜਾਂਦੇ ਕੋਈ ਰਿਮਾਰਕਸ ਦੇ ਦਿਓ।
ਕੁਛ ਨਹੀਂ ਕਰ ਸਕਦੇ, ਇਹ ਸਿਰਫ ਮੈਂ ਅੱਗੇ ਵੀ ਜਿਵੇਂ ਕਿਹਾ ਕਿ ਆਰ ਸੀ ਐਮ ਪੀ ਨੂੰ ਕੱਢ ਕੇ ਆਪਣੀ ਬਣਾ ਸਕਦੇ ਆ, ਪਰ ਇਹਨਾਂ ਨੂੰ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਆਰ ਸੀ ਐਮ ਪੀ ਨੂੰ ਕੱਢਣਾ ਤੇ ਏ ਪੀ ਪੀ ਬਣਾਉਣੀ ਬਹੁਤ ਮਹਿੰਗਾ ਸੌਦਾ ਆ, ਤੇ ਉਹ ਵੀ ਇਹ ਬੈਕ ਕਰਨ, ਕਿਉਂਕਿ ਉਹ ਟਿਕਣ ਨਹੀਂ ਦਿੰਦੇ ਜਿਹੜੇ ਇਹਨਾਂ ਦੇ ਟੇਕ ਬੈਕ ਅਲਬਰਟਾ ਤੇ ਇਹੋ ਜਿਹੇ ਬੈਰੀ ਕੂਪਰ ਵਰਗੇ ਪ੍ਰੋਫੈਸਰ ਨੇ। ਪ੍ਰੋਫੈਸਰਾਂ ਦੀ ਕੀ ਗੱਲ ਕਰਨੀ ਹੁਣ, ਮੈਨੂੰ ਵੀ ਇਹਨਾਂ ਤੋਂ ਇੰਨੀ ਖਿੱਝ ਆਉਂਦੀ ਆ ਜਿਹੜੇ ਸੋ ਕਾਲ ਪ੍ਰੋਫੈਸਰ ਨੇ। ਜੇ ਮੈਂ ਆਪ ਦੀ ਗੱਲ ਕਰਾਂ, ਤੁਸੀਂ ਕਹੋਗੇ ਯਾਰ ਆਪਣੀ ਵਡਿਆਈ ਕਰ ਰਿਹਾ ਨੂੰ, ਆਈ ਕੁਡ ਚੈਲੇਂਜ ਦੀਜ ਪ੍ਰੋਫੈਸਰ ਜਿਹੜੇ ਇਹ ਗੱਲਾਂ ਕਰ ਰਹੇ ਨੇ ਵੱਡੀਆਂ ਵੱਡੀਆਂ, ਕਿਉਂਕਿ ਇਹਨਾਂ ਦਾ ਇੱਕੋ ਏਜੰਡਾ ਹੁੰਦਾ ਕਿ ਲੋਕਾਂ ਨੂੰ ਬੇਵਕੂਫ ਬਣਾਉਣਾ। ਇਹ ਕਾਰਪੋਰੇਸ਼ਨ ਦੇ ਪੇਅਰੋਲ ਤੇ ਹੁੰਦੇ ਨੇ, ਚਾਹੇ ਇੰਡੀਆ ਦੇ ਹੋਣ ਚਾਹੇ ਪਾਕਿਸਤਾਨ ਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਦੂਸਰੇ ਪ੍ਰੋਫੈਸਰ ਨਹੀਂ ਹੈਗੇ, ਜਿਹੜੇ ਹੈਗੇ ਆ, ਜਿਹੜੇ ਭਗਤ ਸਿੰਘ ਵਰਗੇ ਨੇ, ਜਿਹੜੇ ਵਿਚਾਰੇ ਕੁੱਲੀਆਂ ਤੇ ਖੜੇ ਨੇ, ਮਹਿਲਾਂ ਚ ਨੇ ਆ ਰਹੇ। ਹੁਣ ਕੋਈ ਪ੍ਰੋਫੈਸਰ ਤੁਸੀਂ ਲੈ ਆਓ ਯੂਨੀਵਰਸਿਟੀ ਦਾ, ਜਿਵੇਂ ਕੱਲ ਤੁਹਾਡੇ ਨਾਲ ਕੋਈ ਪ੍ਰੋਫੈਸਰ ਬੋਲ ਰਿਹਾ ਸੀ, ਉਹ ਮੈਂ ਵੀ ਉਹਦੀ ਗੱਲਬਾਤ ਸੁਣੀ, ਆਈ ਵਾਜ ਨਾਟ ਇੰਪ੍ਰੈਸ ਬਾਏ ਹਿਮ ਐਟ ਆਲ। ਉਹ ਦੇਖੋ ਜੀ, ਉਹ ਕੱਲ ਕਿਹੜੀ ਗੱਲ ਕਹਿ ਰਿਹਾ ਸੀ ਕਿ ਦੇਖੋ ਜੀ ਜੋ ਹਾਊਸਿੰਗ ਕ੍ਰਾਈਸਿਸ ਹੋਇਆ ਉਹ ਰੇਸਿਜ਼ਮ ਦੇ ਬੇਸ ਤੇ ਹੋਇਆ, ਫੈਡਰਲ ਗਵਰਨਮੈਂਟ ਜਿਹੜੀ ਹੈਗੀ ਆ ਆਪਣੀ ਕਿਹੜੀ ਹੈਗੀ ਆ, ਵਰਲਡ ਬੈਂਕ ਤੇ ਆਈ ਐਮ ਐਫ ਨੂੰ ਮਜਬੂਰੀ ਕਰਨਾ ਪਿਆ ਲੋਕਾਂ ਨੂੰ ਫ੍ਰੀ ਬਿਜਲੀ, ਵਟ ਨੌਨਸੈਂਸ ਦੈਟ ਇਜ਼। ਕਿਉਂਕਿ ਤੁਸੀਂ ਜਦੋਂ ਇਹ ਗੱਲਾਂ ਇਹੋ ਜਿਹੇ ਲੋਕ ਕਰਦੇ ਨੇ, ਇਹ ਸਿਰਫ ਆਪਣੇ ਮਾਸਟਰ ਨੂੰ ਖੁਸ਼ ਕਰਨ ਦੀ ਗੱਲ ਕਰ ਰਹੇ। ਆਈ ਐਮ ਸੋਰੀ ਟੂ ਸੇ ਦੈਟ, ਬਟ ਆਈ ਕੁਡਨਟ ਹੋਲਡ ਦੈਟ। ਥੈਂਕ ਯੂ
ਜੀ, ਬਹੁਤ ਬਹੁਤ ਮਿਹਰਬਾਨੀ ਜਸਵਿੰਦਰ ਸਿੰਘ ਸਾਹਿਬ ਫੋਰ ਯੋਰ ਟਾਈਮ, ਵੀ ਆਰ ਰਨਿੰਗ ਸ਼ੋਰਟ ਆਫ ਇਟ ਆਲਰੇਡੀ, ਤੇ ਹੈਵ ਅ ਗ੍ਰੇਟ ਡੇ ਜੀ, ਤੇ ਫਿਰ ਅਗਲੇ ਵਿਲ ਟਰਾਈ ਟੂ ਕੈਚ ਯੂ ਅਪ ਨੈਕਸਟ ਵੀਕ। ਥੈਂਕ ਯੂ, ਹੈਵ ਅ ਗ੍ਰੇਟ ਡੇ।
ਥੈਂਕ ਯੂ, ਥੈਂਕ ਫੋਰ ਲਿਸਨਿੰਗ
ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਜਸਵਿੰਦਰ ਸਿੰਘ ਸਾਹਿਬ ਦੇ ਪ੍ਰੋਗਰਾਮ ਦੇ ਬਿਲਕੁਲ ਆਖਰੀ ਦੌਰ ਵਿਚ ਆ ਗਏ ਜੀ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ, 6472424646 6472446 4 ਸਾਜ਼ੀਆ ਮਲਿਕ ਹੋਰਾਂ ਦਾ ਨੰਬਰ ਹੈ ਜੀ, ਤੇ ਸਾਡੇ ਸਟੂਡੀਓ ਦਾ ਨੰਬਰ 416-620-1778। ਔਰ ਇਸ ਦੇ ਨਾਲ ਹੀ ਜੀ ਮੈਂ ਅੰਕ ਭਟਨਾਗਰ ਸਾਹਿਬ ਸਾਡੇ ਸਪੋਂਸਰ ਨੇ ਪ੍ਰੋਗਰਾਮ ਦੇ, ਤੇ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਤਰ੍ਹਾਂ ਦੀ ਫਾਈਨਾਂਸਿੰਗ ਦੀਆਂ ਜ਼ਰੂਰਤਾਂ ਹੋਣ, ਜਿਵੇਂ ਕਿ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕਟਿਵ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮਾਰਗੇਜ, ਨਿਊ ਇਮੀਗ੍ਰੈਂਟ ਲਈ ਰੀ ਫਾਈਨਾਂਸਿੰਗ ਵਾਲੀਆਂ ਸੇਵਾਵਾਂ ਲਈ, ਮੈਂ ਅੰਕ ਭਟਨਾਗਰ, 6472423-647-702-20 ਸੰਪਰਕ ਕੀਤਾ ਜਾ ਸਕਦਾ ਜੀ। ਮੈਨੂੰ ਦਿਓ ਇਜਾਜ਼ਤ, ਕੱਲ ਸਵੇਰੇ ਦੁਬਾਰਾ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੀ। ਹੈਵ ਅ ਵੈਰੀ ਵੰਡਰਫੁਲ ਐਂਡ ਗ੍ਰੇਟ ਡੇ, ਥੈਂਕ ਯੂ।
ਸੈਵਨ ਸੈਵਨਟੀ ਏ ਐਮ ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖ਼ਬਰਾਂ ਤੋਂ। ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ। ਗਰੁੱਪ ਏ ਸਟਰਲੈਪ ਇਨਫੈਕਸ਼ਨ ਦੇ ਕਾਰਨ ਓਨਟੈਰੀਓ ਦੇ ਵਿਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਹੋਈ ਮੌਤ। ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਭਾਰਤੀ ਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਤੇ ਚਿੰਤਾ ਪ੍ਰਗਟਾਈ। ਖਹਿਰਾ ਨੂੰ ਜ਼ਮਾਨਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਰੱਦ। ਹੁਣ ਖ਼ਬਰਾਂ ਵਿਸਥਾਰ ਨਾਲ। ਸ਼ੇਰਵੀ ਗਾਰਡਨਸ ਦੇ ਵਿਚ ਬੁੱਧਵਾਰ ਰਾਤ ਨੂੰ ਇਕ ਸਟੋਰ ਉਤੇ ਡਾਕਾ ਮਾਰਨ ਵਾਲੇ 3 ਮਸ਼ਕੂਕਾਂ ਦੀ ਟੋਰੋਂਟੋ ਪੁਲਿਸ ਦੇ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਸ਼ਾਮ 5:21 ਦੇ ਨੇੜੇ ਤੇੜੇ ਪੁਲਿਸ ਅਧਿਕਾਰੀਆਂ ਨੂੰ ਰਿਪੋਰਟਾਂ ਮਿਲੀਆਂ ਸਨ ਕਿ ਈਟੋਬਿਕੋ ਮਾਲ ਦੇ ਵਿਚ 3 ਵਿਅਕਤੀ ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰ ਰਹੇ ਨੇ ਤੇ ਪੁਲਿਸ ਨੇ ਇਹ ਨਹੀਂ ਦਸਿਆ ਕਿ ਕਿਸ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾਕ੍ਰਮ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਵੀ ਕੋਈ ਖ਼ਬਰ ਨਹੀਂ ਹੈ। ਮਸ਼ਕੂਕਾਂ ਸਬੰਧੀ ਜਾਰੀ ਕੀਤੇ ਗਏ ਵੇਰਵੇ ਦੇ ਅਨੁਸਾਰ ਇਕ ਵਿਅਕਤੀ ਬਲੈਕ ਲੜਕਾ ਸੀ ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਸੀ, ਕੱਦ 6 ਫੁੱਟ ਤੇ ਕੱਦ ਕਾਠੀ ਦਰਮਿਆਨੀ ਸੀ। ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਕਾਲੇ ਰੰਗ ਦਾ ਮਾਸਕ ਵੀ ਲਗਾਇਆ ਹੋਇਆ ਸੀ। ਦੂਜਾ ਮਸ਼ਕੂਕ ਵੀ ਕਾਲਾ ਲੜਕਾ ਸੀ ਜਿਸ ਦੀ ਉਮਰ 18 ਸਾਲ ਦੇ ਨੇੜੇ ਤੇੜੇ ਤੇ ਕੱਦ 6 ਫੁੱਟ ਸੀ। ਉਸਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸਨ। ਤੀਜੇ ਮਸ਼ਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੇ ਦਸਿਆ ਕਿ 3 ਲਾਲ ਰੰਗ ਦੀ ਸਟਾਨ ਵਿਚ ਮੌਕੇ ਤੋਂ ਫਰਾਰ ਸਨ। ਅਕਤੂਬਰ ਤੋਂ ਲੈ ਕੇ ਹੁਣ ਤੱਕ ਦੇ ਗਰੁੱਪ ਏ ਸਟਰੈਪ ਹੋਣ ਵਾਲੇ ਓਨਟੈਰੀਓ ਦੇ ਵਿਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪ੍ਰੋਵਿੰਸ਼ੀਅਲ ਡਾਟਾ ਦੇ ਅਨੁਸਾਰ 1 ਅਕਤੂਬਰ ਤੋਂ 31 ਦਸੰਬਰ ਦਰਮਿਆਨ ਇਸ ਬੈਕਟੀਰੀਅਲ ਬਿਮਾਰੀ ਦੀ ਚਪੇਟ ਦੇ ਵਿਚ ਆਉਣ ਵਾਲੇ 48 ਲੋਕ ਮਾਰੇ ਜਾ ਚੁੱਕੇ ਨੇ। ਇਨ੍ਹਾਂ ਵਿਚੋਂ 3 ਤਾਂ 1 ਸਾਲ ਤੋਂ 4 ਸਾਲ ਦਰਮਿਆਨ ਉਮਰ ਦੇ ਸਨ ਤੇ 2 5 ਤੋਂ 9 ਸਾਲ ਦੇ ਸਨ। 1 ਸਾਲ ਤੋਂ ਘੱਟ ਉਮਰ ਦਾ ਇਕ ਬੱਚਾ ਵੀ ਇਕ ਬਿਮਾਰੀ ਦੇ ਨਾਲ ਮਾਰਿਆ ਗਿਆ। ਪਬਲਿਕ ਹੈਲਥ ਓਨਟੈਰੀਓ ਦੇ ਵਿਚ 11 ਜਨਵਰੀ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਆਖਿਆ ਗਿਆ ਕਿ 2022-23 ਦੇ ਸਮੁੱਚੇ ਸੀਜ਼ਨ ਦੌਰਾਨ ਬੱਚਿਆਂ ਦੀਆਂ ਹੋਈਆਂ ਕੁੱਲ ਮੌਤਾਂ ਦੇ ਵਿਚੋਂ ਅੱਧੀਆਂ ਇਸ ਸੰਕਰਮਣ ਦੇ ਕਾਰਨ ਹੋਈਆਂ। ਇਹ ਵੀ ਆਖਿਆ ਗਿਆ ਕਿ ਗਰੁੱਪ ਏ ਸਟੈਰੋਪ੍ਰੋਕੋਕਲ ਡਿਸੀਜ਼ ਦੇ ਮਾਮਲੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਨਵੰਬਰ ਦੇ ਮੁਕਾਬਲੇ ਦਸੰਬਰ ਵਿਚ ਦੁੱਗਣੇ ਪਾਏ ਗਏ ਨੇ। ਗਰੁੱਪ ਏ ਸਟਰੈਪ ਅਜਿਹੀ ਇਨਫੈਕਸ਼ਨ ਹੈ ਜਿਹੜੀ ਬੈਕਟੀਰੀਆ ਦੇ ਕਾਰਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਦੇ ਨਾਲ ਨੱਕ, ਗਲੇ, ਸਾਹ ਸੰਬੰਧੀ ਜ਼ਖਮਾਂ ਦੇ ਸੰਪਰਕ ਵਿਚ ਆਉਣ ਦੇ ਕਾਰਨ ਫੈਲਦੀ ਹੈ। ਇਸ ਕਾਰਨ ਗਲਾ ਪੱਕ ਜਾਂਦਾ ਹੈ, ਸਕਿਨ ਦੀ ਇਨਫੈਕਸ਼ਨ ਹੋ ਜਾਂਦੀ ਹੈ ਜਿਵੇਂ ਕਿ ਇੰਪੇਟੀਗੋ ਅਤੇ ਸਕਾਰਲੈਟ ਫੀਵਰ ਆਦਿ ਵੀ ਹੋ ਸਕਦਾ ਹੈ। ਇਸਦਾ ਇਲਾਜ ਅਕਸਰ ਐਂਟੀਬਾਇਓਟਿਕ ਦੇ ਰਾਹੀਂ ਕੀਤਾ ਜਾਂਦਾ ਹੈ।
ਭਾਰਤੀ ਤੇ ਦੱਖਣ ਏਸ਼ੀਆਈ ਵਪਾਰਕ ਭਾਈਚਾਰਿਆਂ ਦੇ ਵਿਰੁੱਧ ਫਿਰੌਤੀ ਦੇ ਧਮਕੀਆਂ ਵਧਣ ਤੇ ਚਿੰਤਾ ਜ਼ਾਹਰ ਕਰਦਿਆਂ ਹੋਇਆਂ ਕੈਨੇਡੀਅਨ ਸ਼ਹਿਰ ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖਤਰੇ ਨੂੰ ਜੜੋਂ ਪੁੱਟਣ ਦੇ ਲਈ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਏ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਤੋਂ ਉਨ੍ਹਾਂ ਦੇ ਹਮਰੁਤਬਾ ਬ੍ਰੈਂਡਾ ਲੋਕ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੈਬਲੈਂਕ ਨੂੰ ਭੇਜੇ ਪੱਤਰ ਵਿਚ ਇਸ ਹਫ਼ਤੇ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਂ ਤੇ ਹਿੰਸਕ ਕਾਰਵਾਈਆਂ ਦੀ ਵੱਧ ਰਹੀ ਗਿਣਤੀ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਏ। ਪੱਤਰ ਵਿਚ ਕਿਹਾ ਗਿਆ ਕਿ ਇਹ ਚਿੰਤਾਜਨਕ ਹੈ ਤੇ ਧਮਕੀਆਂ ਮੁੱਖ ਤੌਰ ਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਮਿਲ ਰਹੀਆਂ ਨੇ। 3 ਜਨਵਰੀ ਨੂੰ ਐਡਮਿੰਟਨ ਦੇ ਵਿਚ ਪੁਲਿਸ ਨੇ ਦਸਿਆ ਹੈ ਕਿ ਉਹ ਇਸ ਖੇਤਰ ਵਿਚ 18 ਫਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਏ। ਉਸ ਨੇ ਜ਼ਬਰੀ ਵਸੂਲੀ ਗੋਲੀਬਾਰੀ ਤੇ ਅੱਗਜ਼ਨੀ ਨਾਲ ਸਬੰਧਤ 6 ਗ੍ਰਿਫ਼ਤਾਰੀਆਂ ਦਾ ਵੀ ਖੁਲਾਸਾ ਕੀਤਾ। ਇਨ੍ਹਾਂ ਦੇ ਵਿਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ ਜੋ ਹਥਿਆਰਾਂ ਦੇ ਨਾਲ ਸਬੰਧਤ 12 ਦੋਸ਼ਾਂ ਦੇ ਲਈ ਹਿਰਾਸਤ ਵਿਚ ਹੈ। ਇਸ ਤੋਂ ਇਲਾਵਾ ਹਸਨ ਡੈਂਬਿਲ, ਮਾਨਵ ਹੀਰ, ਰਵਿੰਦਰ ਸੰਧੂ ਕਾਬੂ ਕੀਤਾ ਗਿਆ ਤੇ ਪਰ ਹੁਣ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਉਧਰ ਪੰਜਾਬ ਵਿਚ ਸੁਪਰੀਮ ਕੋਰਟ ਨੇ NDPS ਐਕਟ ਕੇਸ ਵਿਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ 2015 ਦੇ ਹੁਕਮਾਂ ਦੇ ਖਿਲਾਫ਼ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤੈ। ਜਸਟਿਸ ਬੀਲਾ ਐਮ ਤ੍ਰਿਵੇਦੀ ਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 4 ਜਨਵਰੀ ਦੇ ਹੁਕਮਾਂ ਵਿਚ ਦਾਖਲ ਨਹੀਂ ਦੇਵੇਗਾ। ਬੈਂਚ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੂੰ ਕਿਹਾ ਕਿ ਭਾਵੇਂ ਖਹਿਰਾ ਖਿਲਾਫ਼ ਦੋਸ਼ ਗੰਭੀਰ ਨੇ ਪਰ ਕੇਸ ਦੇ ਤੱਥਾਂ ਅਤੇ ਹਾਲਾਤ ਦੇ ਵਿਚ ਉਹ ਹਾਈਕੋਰਟ ਦੇ ਹੁਕਮਾਂ ਵਿਚ ਦਖਲ ਅੰਦਾਜ਼ੀ ਨਹੀਂ ਕਰੇਗਾ। ਪੁਲਾਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਖਹਿਰਾ ਨੂੰ ਹਾਈਕੋਰਟ ਦੀ ਜ਼ਮਾਨਤ ਦੇ ਦਿੱਤੀ ਏ। ਇਸ ਬੁਲੇਟਿਨ ਦੀਆਂ ਚੋਣਗੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਡਿਸਪਲੇ ਕੇਸ ਤੋੜ ਕੇ ਸਮਾਨ ਚੋਰੀ ਕਰਨ ਵਾਲੇ 3 ਮੁਸ਼ਕੂਕਾਂ ਦੀ ਭਾਲ ਕਰ ਰਹੀ ਏ ਪੁਲਿਸ। ਗਰੁੱਪ ਏ ਸਟੋਰੈਪ ਇਨਫੈਕਸ਼ਨ ਦੇ ਕਾਰਨ ਓਨਟੈਰੀਓ ਦੇ ਵਿਚ 10 ਸਾਲ ਤੋਂ ਘੱਟ ਉਮਰ ਦੇ 6 ਬੱਚਿਆਂ ਦੀ ਹੋਈ ਮੌਤ। ਬ੍ਰੈਂਪਟਨ ਤੇ ਸਰੀ ਦੇ ਮੇਅਰਾਂ ਨੇ ਭਾਰਤੀ ਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਤੇ ਪ੍ਰਗਟਾਈ ਚਿੰਤਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਕੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜੀਨੇ ਥਾਵਿਆਂ ਦੇ ਬਾਰੇ ਸੱਚੀ ਚਾਨਣ ਦੇ ਆਪਣੇ ਖਿਆਲ ਕੀ ਮਸਲੇ ਲੁਕ ਮੇ ਲੁਕਾਵਿਆਂ ਦੇ ਬਾਰੇ ਜੀ ਛੜਾਵਿਆਂ ਦੇ ਬਾਰੇ ਸੱਚੀ ਤੇਣੀ ਹੋਵੇ ਤਾਂ ਹੈ ਮਿਸਾਲ ਕੀ ਜੀ ਕਰਦਾ ਪੁੱਛਾਂ ਮੈਂ ਪਰਛਾਵਿਆਂ ਦੇ ਬਾਰੇ ਜਿਨ ਥਾਵਿਆਂ ਦੇ ਬਾਰੇ ਸੱਚੀ ਚਾਨਣ ਦੇ ਆਪਣੇ ਖਿਆਲ ਕੀ ਮਸਲੇ ਲੁਕ ਮੇ ਲੁਕਾਵਿਆਂ ਦੇ ਬਾਰੇ ਆਛੜਾ
The views expressed on the preceding program may not necessarily be those of the owner or management of WTOR radio station.
Ta-da! The things are back!
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
लॉजी स्टेशन साइड हुन विकना शुरू हो गया है। मिल्टन डाउनटाउन विच तुहाडी वक्की ते सोनी रिहायश जेड़ी शुरू हुंदी है 490,490 डॉलर च। ते GTA दा सब तो वधिया मुल है। दो टावर आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचावेगा। GTA दे उज्जवले भविष्य विच अज ही निवेश करो। स्टेशन साइड .ca ते रजिस्टर करो।
की तुसी अपने घर अते ऑटो इंश्योरेंस दे रिन्यूअल करवाना चाहते हो ते तुसी चंगी कीमत भी तलाश रहे हो ता फिर घबराउण दी लोड़ नहीं। तुसी जाओ ऑल स्टेट एजेंट एजेंसी दे राजा मुदसर कोल। तुसी एक घर ते दो कारा दी इंश्योरेंस करवा के इना तो 1,775 डॉलर दी बचत भी कर सकते हो। हुणे संपर्क करो राजा मुदसर नू 6472903773 यानी 6472903773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 Kennedy Road, Brampton 9058747171।